ਜਦੋਂ ਪੱਟੀ ਦੇ ਰਾਜੇ ਦੀ ਸਭ ਤੋਂ ਛੋਟੀ ਲੜਕੀ ਬੀਬੀ ਰਜਨੀ ਨੇ ਇਹ ਸੁਣਿਆ ਵੀ ਵਾਹਿਗੁਰੂ ਪਰਮੇਸ਼ਰ ਹੀ ਸਭ ਨੂੰ ਰਿਜ਼ਕ ਦਿੰਦਾ ਹੈ ਅਤੇ ਇਹ ਉਹਨੇ ਉਹੀ ਗੱਲ ਆਪਣੀਆਂ ਸਖੀਆਂ ਸਹੇਲੀਆਂ ਦੇ ਵਿੱਚ ਖੇਡਦੀ ਹੋਈ ਨੇ ਆਖ ਦਿੱਤੀ। ਗੱਲ ਚੱਲ ਪਈ ਵੀ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ। ਸਾਰੀਆਂ ਨੇ ਇੱਕੋ ਹੀ ਗੱਲ ਆਖੀ, ਅਸੀਂ ਆਪਣੇ ਪਿਤਾ ਦਾ ਦਿੱਤਾ ਖਾਂਦੀਆਂ ਹਾਂ। ਅਤੇ ਬੀਬੀ ਰਜਨੀ ਕਹਿਣ ਲੱਗੀ, ਨਹੀਂ ਅਸੀਂ ਰੱਬ ਦਾ ਦਿੱਤਾ ਸਾਰੇ ਖਾਂਦੇ ਹਾਂ, ਵੱਡਾ ਦਾਤਾ ਉਹੀ ਹੈ। ਇਹ ਗੱਲ ਚੱਲਦੀ ਚੱਲਦੀ ਰਾਜੇ ਦੁਨੀ ਚੰਦ ਪਾਸ ਚਲੀ ਗਈ ਔਰ ਉਹਦੇ ਘਰ ਦੇ ਵਿੱਚ ਪਹਿਲਾਂ ਹੀ 6 ਲੜਕੀਆਂ ਸਨ ਅਤੇ 7ਵੀਂ ਰਜਨੀ ਦਾ ਜਨਮ ਹੋਇਆ। ਚਾਹੁੰਦਾ ਇਹ ਸੀ ਮੇਰੇ ਘਰ ਬੇਟਾ ਹੋਵੇ, ਮੇਰੇ ਘਰ ਪੁੱਤਰ ਹੋਵੇ, ਪਰ ਰੱਬ ਨੇ 7ਵੇਂ ਨੰਬਰ 'ਤੇ ਹੀ ਲੜਕੀ ਦੇ ਦਿੱਤੀ ਅਤੇ ਫਿਰ ਇਸਦਾ ਮਨ ਡੋਲਿਆ, ਨਾਸਤਕ ਹੋ ਗਿਆ। ਜਦੋਂ ਬੀਬੀ ਰਜਨੀ ਨੇ ਇਹ ਗੱਲ ਆਖੀ, ਉਹਦੀ ਸ਼ਿਕਾਇਤ ਦੂਸਰੀਆਂ ਭੈਣਾਂ ਨੇ ਕਰ ਦਿੱਤੀ ਵੀ ਪਿਤਾ ਜੀ, ਅਸੀਂ ਤਾਂ ਇਹ ਗੱਲ ਆਖਦੀਆਂ ਹਾਂ ਅਸੀਂ ਤੇਰਾ ਦਿੱਤਾ ਖਾਨੀ ਹੈ, ਪਰ ਇਹ ਕਹਿੰਦੀ ਮੈਂ ਤਾਂ ਰੱਬ ਦਾ ਦਿੱਤਾ ਖਾਨੀ ਹੈ। ਇਹ ਗੱਲ ਸੁਣਨ ਤੋਂ ਬਾਅਦ ਪਿਤਾ ਦੇ ਮਨ ਦੇ ਵਿੱਚ ਗੁੱਸਾ ਆਇਆ, ਕਹਿਣ ਲੱਗਾ, ਅੱਛਾ ਤੂੰ ਰੱਬ ਦਾ ਦਿੱਤਾ ਖਾਨੀ ਹੈ? ਹਾਂ ਮੈਂ ਤਾਂ ਰੱਬ ਦਾ ਦਿੱਤਾ ਹੀ ਖਾਨੀ ਹੈ। ਉਸਨੇ ਗੁੱਸੇ ਵਿੱਚ ਆ ਕੇ ਆਪਣੀ ਛੋਟੀ ਲੜਕੀ ਨੂੰ ਇਹ ਕੋੜੀ ਅਤੇ ਪਿੰਗਲੇ ਦੇ ਨਾਲ ਵਿਆਹਣ ਦਾ ਫੈਸਲਾ ਕੀਤਾ। ਕਹਿਣ ਲੱਗਾ ਮੈਂ ਦੇਖਾਂਗਾ ਕਿਵੇਂ ਰੱਬ ਦਾ ਦਿੱਤਾ ਖਾਵੇਂਗੀ। ਹੁਣ ਜਿਹੜਾ ਪਿੰਗਲਾ ਆਦਮੀ, ਕੋੜੀ ਆਦਮੀ, ਕੋਈ ਹਿੱਲ ਨਹੀਂ ਸੀ ਸਕਦਾ, ਤੁਰ ਨਹੀਂ ਸੀ ਸਕਦਾ, ਕੋਈ ਕੰਮ ਨਹੀਂ ਸੀ ਕਰ ਸਕਦਾ, ਉਹਦੇ ਨਾਲ ਉਸਦਾ ਵਿਆਹ ਕਰ ਦਿੱਤਾ। ਭਾਵੇਂ ਹੋਰ ਲੋਕਾਂ ਨੇ ਬੜਾ ਰੋਕਿਆ ਵੀ ਤੂੰ ਇਹ ਕਹਿਰ, ਇਹ ਜ਼ੁਲਮ ਨਾ ਕਰ, ਪਰ ਉਹ ਟਸ ਤੋਂ ਮਸ ਨਾ ਹੋਇਆ। ਬੀਬੀ ਰਜਨੀ ਨੂੰ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਸੀ, ਕਿਉਂਕਿ ਉਸਨੇ ਇੱਕ ਦਿਨ ਸੰਗਤ ਵਿੱਚ ਸੁਣਿਆ ਸੀ, ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਸ਼ਲੋਕ ਆਉਂਦਾ ਹੈ, ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਪੰਡਾਹਾਂ ਅੰਡ ਜੇਰ ਸਿਹਤ ਜਾਂ ਖਾਣੀ ਸਿਹਤ ਜਾਂ ਵੀ ਜਿਤਨੇ ਵੀ ਜੀ ਵਾਹਿਗੁਰੂ ਪਰਮੇਸ਼ੁਰ ਨੇ ਪੈਦਾ ਕੀਤੇ ਨੇ ਅਨੇਕਾਂ ਥਾਵਾਂ 'ਤੇ, ਉਹ ਥਾਵਾਂ ਦਾ ਜ਼ਿਕਰ ਕੀਤਾ ਹੈ, ਪੁਰਖਾਂ ਬਿਰਖਾਂ ਤੀਰਥਾਂ, ਪੁਰਸ਼ਾਂ ਦੇ ਵਿੱਚ ਵੀ, ਸਾਡੇ ਸਰੀਰ ਵਿੱਚ ਵੀ ਕਈ ਤਰ੍ਹਾਂ ਦੇ ਜੀਵ ਨੇ, ਬਿਰਸ਼ਾਂ ਦੇ ਵਿੱਚ ਵੀ ਜੀਵ ਨੇ, ਤੀਰਥਾਂ ਦੇ ਵਿੱਚ ਵੀ, ਦਰਿਆਵਾਂ ਦੇ ਵਿੱਚ ਵੀ ਜੀਵ ਨੇ, ਸਭ ਥਾਵਾਂ 'ਤੇ ਜੀਵ ਨੇ। ਤਟਾਂ ਮੇਘਾਂ ਖੇਤਾਂ ਹਾਂ, ਤਟਾਂ ਦਾ ਅਰਥ ਹੈ ਜਿਹੜੇ ਕੋਈ ਦਰਿਆਵਾਂ ਦੇ ਕਿਨਾਰੇ ਨੇ ਉਹਨਾਂ ਦੇ ਵਿੱਚ ਵੀ ਜੀਵ ਰਹਿੰਦੇ ਨੇ, ਬੱਦਲਾਂ ਦੇ ਵਿੱਚ ਵੀ ਜੀਵ ਨੇ, ਜੀਵ ਅਣੂ ਹਨ, ਅਤੇ ਖੇਤਾਂ ਦੇ ਵਿੱਚ ਵੀ ਅਨੇਕਾਂ ਤਰ੍ਹਾਂ ਦੇ ਜੀਵ ਨੇ। ਇਸ ਤਰ੍ਹਾਂ ਸਾਰੇ ਥਾਵਾਂ 'ਤੇ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਨੇ ਅਤੇ ਸਭ ਨੂੰ ਰੋਜੀ ਵਾਹਿਗੁਰੂ ਪਰਮੇਸ਼ਰ ਦਿੰਦਾ। ਬੀਬੀ ਰਜਨੀ ਨੇ ਇਹ ਪੱਕਾ ਭਰੋਸਾ ਕਰ ਲਿਆ ਵੀ ਵਾਹਿਗੁਰੂ ਪਰਮੇਸ਼ਰ ਹੀ ਸਭ ਨੂੰ ਰੋਜੀ ਦਿੰਦਾ, ਉਹ ਵੱਡਾ ਦਾਤਾ ਹੈ। ਭਾਵੇਂ ਉਸਦੇ ਪਿਤਾ ਨੇ ਉਸ ਨੂੰ ਕੋੜੀ ਅਤੇ ਪਿੰਗਲੇ ਨਾਲ ਵਿਆਹ ਦਿੱਤਾ, ਪਰ ਕਹਿੰਦੇ ਨੇ ਉਸ ਆਪਣੇ ਪਿੰਗਲੇ ਅਤੇ ਕੋੜੀ ਪਤੀ ਨੂੰ ਖਾਰੀ ਦੇ ਵਿੱਚ ਪਾ ਕੇ ਅਤੇ ਉਸਨੂੰ ਰੋੜ ਰੋੜ ਕੇ ਅਤੇ ਉਸਨੂੰ ਹਮੇਸ਼ਾ ਲਈ ਭਿੱਖਿਆ ਮੰਗ ਕੇ ਆਪਣਾ ਗੁਜ਼ਾਰਾ ਕਰਨ ਲੱਗੀ। ਆਖਰ ਇਸਦੇ ਭਰੋਸੇ ਨੂੰ ਫਲ 'ਤੇ ਲੱਗਣਾ ਹੀ ਸੀ। ਇੱਕ ਦਿਨ ਇੱਧਰ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਹਾਲੇ ਨਹੀਂ ਸੀ ਬਣਿਆ, ਇੱਥੇ ਨੇੜੇ ਤੇੜੇ ਹੋਰ ਪਿੰਡ ਸਨ, ਇੱਕ ਤੁੰਗ ਪਿੰਡ ਹੈ, ਦੂਸਰਾ ਗਲਵਾਲੀ ਪਿੰਡ ਹੈ, ਇੱਕ ਪਹੂ ਪਿੰਡ ਹੈ, ਇਸ ਤਰ੍ਹਾਂ ਸੁਲਤਾਨ ਪਿੰਡ ਹੈ, ਇਸ ਤਰ੍ਹਾਂ ਦੇ ਕਈ ਪਿੰਡ ਆਲੇ ਦੁਆਲੇ ਸਨ। ਪਰ ਇਸ ਨੇ ਆਪਣੇ ਪਤੀ ਦੀ ਖਾਰੀ ਨੂੰ ਜਿੱਥੇ ਅੱਜ ਕੱਲ੍ਹ ਦੁੱਖ ਭੰਜਨੀ ਬੇਰੀ ਹੈ ਉੱਥੇ ਲਿਆ ਕੇ ਹੇਠਾਂ ਰੱਖਿਆ ਅਤੇ ਆਪ ਤੁੰਗ ਪਿੰਡ ਵਿੱਚ ਭਿੱਖਿਆ ਮੰਗਣ ਵਾਸਤੇ ਚਲੀ ਗਈ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਕਰਤਾ ਨੇ ਲਿਖਿਆ ਹੈ ਕਿ ਉਸ ਦਿਨ ਵਿਸਾਖੀ ਦਾ ਦਿਨ ਸੀ, ਕੋਈ ਇੱਕ ਕਾਂ ਬੇਰੀ 'ਤੇ ਆ ਕੇ ਬੈਠਾ, ਇੱਕ ਦੂਸਰਾ ਹੋਰ ਕਾਂ ਆਇਆ, ਉਹਦੇ ਮੂੰਹ ਦੇ ਵਿੱਚ ਰੋਟੀ ਦਾ ਟੁਕੜਾ ਸੀ। ਉਹ ਕਾਂ ਜਿਹੜਾ ਬੇਰੀ 'ਤੇ ਬੈਠਾ ਸੀ ਅਤੇ ਉਸਨੇ ਦੂਸਰੇ ਕਾਂ ਦੇ ਮੂੰਹ ਦੇ ਵਿੱਚ ਰੋਟੀ ਦਾ ਟੁਕੜਾ ਦੇਖ ਕੇ ਉਹਦੇ ਉੱਤੇ ਹਮਲਾ ਕਰ ਦਿੱਤਾ। ਦੋਵੇਂ ਕਾਂ ਉਸ ਰੋਟੀ ਦੇ ਬੁਰਕੀ ਪਿੱਛੇ ਲੜ ਪਏ ਔਰ ਜਦੋਂ ਦੋਵੇਂ ਕਾਂ ਲੜ ਪਏ ਅਤੇ ਉਹ ਜਿੱਥੇ ਪਾਣੀ ਦੀ ਛੱਪੜੀ ਸੀ ਉਹਦੇ ਵਿੱਚ ਦੋਵੇਂ ਜਾ ਡਿੱਗੇ। ਇਹ ਤਾਂ ਆਪਾਂ ਸਾਰੇ ਕਹਿੰਦੇ ਹਾਂ ਵੀ ਉਹ ਕਾਂ ਬੇਰੀ 'ਤੇ ਬੈਠਾ ਸੀ ਅਤੇ ਉਹ ਛੱਪੜੀ ਵਿੱਚ ਚਲਿਆ ਗਿਆ, ਉਹਨੇ ਪਾਣੀ ਪੀਤਾ, ਇਸ਼ਨਾਨ ਕੀਤਾ, ਹੰਸ ਬਣ ਗਿਆ। ਪਰ ਗੁਰਬਿਲਾਸ ਵਾਲੇ ਨੇ ਇਹ ਘਟਨਾ ਲਿਖੀ ਆ ਵੀ ਉਹ ਦੋ ਕਾਂ ਲੜਦੇ ਲੜਦੇ ਉਸ ਪਾਣੀ ਦੀ ਅੰਮ੍ਰਿਤ ਦੀ ਛੱਪੜੀ ਵਿੱਚ ਡਿੱਗ ਪਏ ਅਤੇ ਜਦੋਂ ਉਹਨਾਂ ਨੇ ਇਸ਼ਨਾਨ ਕੀਤਾ ਅਤੇ ਉਹ ਹੰਸ ਬਣ ਕੇ ਮਾਨ ਸਰੋਵਰ ਨੂੰ ਚਲੇ ਗਏ। ਇਹ ਕੌਤਕ ਪਿੰਗਲੇ ਅਤੇ ਕੋਹੜੀ ਨੇ ਵੀ ਤੱਕਿਆ। ਆਖਿਰ ਉਸਦੇ ਵੀ ਭਾਗ ਜਾਗੇ, ਉਸਨੇ ਖਾਰੀ ਵਿੱਚੋਂ ਬਾਹਰ ਨਿਕਲ ਕੇ ਰਿੜ ਰਿੜ ਕੇ ਅਤੇ ਜਾ ਕੇ ਉਸੇ ਅੰਮ੍ਰਿਤ ਦੀ ਛੱਪੜੀ ਵਿੱਚ ਇਸ਼ਨਾਨ ਕੀਤਾ, ਜਿਸ ਨੂੰ ਦੁੱਖ ਭੰਜਨੀ ਸਾਹਿਬ ਆਖਿਆ ਜਾਂਦਾ। ਅਸਲੀ ਤੇ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਔਰ ਇਸ ਪਿੰਗਲੇ ਅਤੇ ਕੋਹੜੀ ਨੇ ਜਾ ਕੇ ਜਦੋਂ ਉਸ ਅੰਮ੍ਰਿਤ ਦੀ ਛੱਪੜੀ ਵਿੱਚ ਇਸ਼ਨਾਨ ਕੀਤਾ, ਉਹ ਵੀ ਨੌਵਰ ਨੌ ਹੋ ਗਿਆ। ਜਦੋਂ ਇਸ ਘਟਨਾ ਦਾ ਰਜਨੀ ਨੂੰ ਪਤਾ ਲੱਗਿਆ, ਪਹਿਲਾਂ ਤਾਂ ਉਸਨੂੰ ਯਕੀਨ ਹੀ ਨਾ ਆਇਆ ਵੀ ਇਹ ਮੇਰਾ ਪਤੀ ਹੈ, ਕਿਉਂਕਿ ਉਸਨੇ ਤਾਂ ਪਿੰਗਲਾ ਅਤੇ ਕੋਹੜੀ ਵੇਖਿਆ ਹੋਇਆ ਸੀ, ਪਰ ਉਹ ਬਿਲਕੁਲ ਨੌਵਰ ਨੌ ਹੋਇਆ ਹੋਇਆ। ਅਖੀਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ। ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਤੋਖਸਰ ਸਾਹਿਬ ਜੀ ਦੀ ਸੇਵਾ ਕਰਵਾ ਰਹੇ ਸਨ ਅਤੇ ਇਹਨਾਂ ਨੇ ਆ ਕੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਸਾਡਾ ਨਿਆਂ ਕਰੋ, ਮੇਰਾ ਪਤੀ ਕੋਹੜੀ ਅਤੇ ਪਿੰਗਲਾ ਸੀ ਔਰ ਇਹ ਹੁਣ ਉੱਥੇ ਇੱਕ ਛੱਪੜੀ ਵਿੱਚ, ਅੰਮ੍ਰਿਤ ਦੀ ਛੱਪੜੀ ਵਿੱਚ ਇਸ਼ਨਾਨ ਕਰਕੇ ਨੌਵਰ ਨੌ ਹੋ ਗਿਆ। ਮੈਂ ਪਤੀ ਵਰਤ ਧਰਮ ਦੇ ਵਿੱਚ ਰਹਿਣ ਵਾਲੀ ਇੱਕ ਇਸਤਰੀ ਹਾਂ, ਮੈਂ ਇਸ ਗੱਲ ਤੋਂ ਡਰਦੀ ਹਾਂ ਮੇਰਾ ਸਤ ਭੰਗ ਨਾ ਹੋ ਜਾਵੇ, ਇਸ ਲਈ ਤੁਸੀਂ ਨਿਆਂ ਕਰੋ, ਤੁਸੀਂ ਦੱਸੋ ਵੀ ਇਹ ਮੇਰਾ ਹੀ ਪਤੀ ਆ ਜਾਂ ਕਿ ਕੋਈ ਹੋਰ ਹੈ। ਇਹ ਗੱਲ ਸੁਣ ਕੇ ਗੁਰੂ ਮਹਾਰਾਜ ਨੇ ਆਖਿਆ ਸਾਨੂੰ ਉਹ ਜਗ੍ਹਾ ਦਿਖਾਓ। ਔਰ ਇਹ ਬੀਬੀ ਰਚਨੀ ਅਤੇ ਉਸ ਦਾ ਪਤੀ ਦੋਵੇਂ ਜਾਣੇ ਗੁਰੂ ਮਹਾਰਾਜ ਨੂੰ ਨਾਲ ਸੰਗਤਾਂ ਨੇ ਦੁੱਖ ਭੰਜਨੀ ਬੇਰ ਸਾਹਿਬ ਲੈ ਆਏ ਅਤੇ ਆ ਕੇ ਦੱਸਿਆ ਵੀ ਇੱਥੇ ਮਹਾਰਾਜ ਪਹਿਲਾਂ ਇਸ਼ਨਾਨ ਕਰਕੇ ਦੋ ਕਾਲੇ ਕਾਂ ਚਿੱਟੇ ਹੋ ਕੇ ਹੰਸ ਬਣ ਕੇ ਉੱਡ ਗਏ ਅਤੇ ਉਸ ਤੋਂ ਬਾਅਦ ਮੈਂ ਇੱਥੇ ਇਸ਼ਨਾਨ ਕੀਤਾ ਅਤੇ ਮੇਰਾ ਵੀ ਕੋਹੜ ਅਤੇ ਪਿੰਗਲਾਪਨ ਦੂਰ ਹੋਇਆ। ਇਹ ਗੱਲ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਇਹ ਗੱਲ ਆਖੀ, ਕਹਿਣ ਲੱਗੇ ਵੀ ਬੀਬੀ ਇਹ ਤੇਰੇ ਭਰੋਸੇ ਨੂੰ ਸਿਦਕ ਨੂੰ ਫੜ ਲੱਗੇ ਨੇ, ਇਹ ਹੁਣ ਤੇਰਾ ਪਤੀ ਨੌਵਰ ਨੌ ਹੋ ਗਿਆ, ਇਹ ਤੇਰਾ ਹੀ ਪਤੀ ਹੈ ਅਤੇ ਨਾਲੇ ਇਸ ਬਹਾਨੇ ਇਸ ਤੀਰਥ ਨੇ ਪ੍ਰਗਟ ਹੋਣਾ ਸੀ ਔਰ ਹੁਣ ਇੱਥੇ ਇੱਕ ਮਹਾਨ ਅੰਮ੍ਰਿਤ ਸਰੋਵਰ ਬਣੇਗਾ ਜਿਸ ਦੀ ਸੇਵਾ ਬਾਅਦ ਵਿੱਚ ਸਤਿਗੁਰੂ ਮਹਾਰਾਜ ਨੇ ਕਰਵਾਈ ਵੀ, ਜਿਸ ਦੀ ਬਾਬਤ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਉਚਾਰਨ ਕੀਤੇ ਸਨ, ਅੰਮ੍ਰਿਤ ਸਾਰ ਸਤਿਗੁਰ ਸਤ ਵਾਦੀ ਜਿਤ ਨਹਾਤੈ ਕਊਆ ਹੰਸ ਹੋ ਹੈ, ਜਿੱਥੇ ਨਹਾਉਣ ਦੇ ਨਾਲ ਕਾਂ ਵੀ ਹੰਸ ਬਣ ਜਾਣਗੇ। ਇਹ ਐਸੀ ਰਾਜ ਤੀਰਥ ਦੀ ਬਖਸ਼ਿਸ਼ ਸਤਿਗੁਰੂ ਨੇ ਕੀਤੀ। ਔਰ ਕਹਿੰਦੇ ਨੇ ਹੁਣ ਇੱਧਰ ਬੀਬੀ ਰਜਨੀ ਨੂੰ ਤਾਂ ਸਭ ਕੁਛ ਪ੍ਰਾਪਤ ਹੋ ਗਿਆ, ਪਰ ਦੂਸਰੇ ਪਾਸੇ ਜਿਹੜਾ ਇਸਦਾ ਪਤੀ ਸੀ ਦੁਨੀ ਚੰਦ, ਉਹ ਰੱਬ ਤੋਂ ਵੀ ਨਾਸਤਕ ਬਣ ਬੈਠਾ ਔਰ ਇਸਦੇ ਪਾਪ ਦਾ ਸਦਕਾ ਕਹਿੰਦੇ ਨੇ ਇਹਦੀ ਅੱਖਾਂ ਦੀ ਜੋਤ ਵੀ ਚਲੀ ਗਈ, ਅੰਨਾ ਹੋ ਗਿਆ ਅਤੇ ਬੜਾ ਇਸਨੇ ਕਸ਼ਟ ਭੋਗਿਆ। ਅਖੀਰ ਇੱਕ ਦਿਨ ਇਹਦੇ ਮਨ ਵਿੱਚ ਆਈ ਵੀ ਮੈਂ ਹੁਣ ਜਾਵਾਂ ਅਤੇ ਕਿੱਥੇ ਜਾਵਾਂ। ਕੁਝ ਲੋਕਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸਿਫਤ ਕੀਤੀ, ਧਰਨ ਗਗਨ ਨਾਵ ਖੰਡ ਮਹਿ ਜੋਤ ਸਵੈਰੂਪੀ ਰਹੇ ਉਹ ਪਰ ਪਣ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਵੀ ਗੁਰੂ ਮਹਾਰਾਜ ਜਾਰਾ ਪਰਮੇਸ਼ਰ ਦਾ ਰੂਪ ਨੇ। ਦੁਨੀ ਚੰਦ ਕਹਿਣ ਲੱਗਾ ਮੈਨੂੰ ਫਿਰ ਸਤਿਗੁਰੂ ਦੇ ਕੋਲ ਲੈ ਜਾਓ ਤਾਂ ਕਿ ਮੇਰੇ ਮਨ ਨੂੰ ਕੋਈ ਸ਼ਾਂਤੀ ਮਿਲ ਸਕੇ। ਜਦੋਂ ਦੁਨੀ ਚੰਦ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਲਿਆਂਦਾ ਤਾਂ ਅਤੇ ਕਹਿਣ ਲੱਗਾ, ਮਹਾਰਾਜ ਮੈਨੂੰ ਬਖਸ਼ ਲਓ, ਮੈਂ ਬਹੁਤ ਵੱਡਾ ਪਾਪ ਕੀਤਾ। ਇੱਕ ਮਾਸੂਮ ਅਤੇ ਭੋਲੀ ਪਾਲੀ ਲੜਕੇ ਨੂੰ ਕੋਹੜੀ ਅਤੇ ਪਿੰਗਲੇ ਦੇ ਨਾਲ ਵਿਆਹ ਦੇਣਾ, ਇਹ ਕਿੱਡਾ ਵੱਡਾ ਅਨਿਆਂ, ਕਿੰਨਾ ਵੱਡਾ ਧੱਕਾ ਸੀ। ਕਹਿਣ ਲੱਗਾ, ਮਹਾਰਾਜ ਮੈਨੂੰ ਬਖਸ਼ ਲਓ, ਮੈਂ ਬਹੁਤ ਵੱਡਾ ਪਾਪ ਕੀਤਾ। ਸਤਿਗੁਰੂ ਕਹਿਣ ਲੱਗੇ, ਭਾਈ ਬਖਸ਼ਿਆ ਤਾਂ ਜਾਵੇਗਾ ਜੇ ਤੂੰ ਹੁਣ ਆਪਣਾ ਰਾਜ ਭਾਗ ਆਪਣੀ ਲੜਕੀ ਨੂੰ ਦੇ ਦੇਵੇਂ, ਕਿਉਂਕਿ ਘਰ ਦੇ ਵਿੱਚ ਲੜਕਾ ਤਾਂ ਹੈ ਹੀ ਨਹੀਂ ਸੀ। ਦੁਨੀ ਚੰਦ ਰਾਜੇ ਨੇ ਖੁਸ਼ ਹੋ ਕੇ ਸਤਿਗੁਰੂ ਦੇ ਇਹਨਾਂ ਬਚਨਾਂ ਨੂੰ ਪ੍ਰਵਾਨ ਕੀਤਾ ਅਤੇ ਰਾਜ ਭਾਗ ਬੀਬੀ ਰਜਨੀ ਨੂੰ ਅਤੇ ਉਸਦੇ ਪਤੀ ਨੂੰ ਮਿਲਿਆ। ਅਤੇ ਇਹ ਫਿਰ ਉੱਥੇ ਗੁਰੂ ਮਹਾਰਾਜ ਦੀ ਸੇਵਾ ਕਰਕੇ ਇਹਨੇ ਆਪਣਾ ਜੀਵਨ ਸਫਲ ਕੀਤਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਨੇ ਵੀ ਉਸ ਵਾਹਿਗੁਰੂ ਦੀ ਬਖਸ਼ਿਸ਼ ਦਾ ਫਲ ਵੀ ਇਤਨਾ ਵੱਡਾ ਹੈ ਜੋ ਲਿਖਿਆ ਨਹੀਂ ਜਾ ਸਕਦਾ, ਅਤੇ ਵਾਹਿਗੁਰੂ ਆਪ ਵੀ ਏਡਾ ਵੱਡਾ ਦਾਤਾ ਹੈ। ਆਹ ਵੇਖ ਲਓ, ਕੋੜੀਆਂ ਦੇ ਕੋੜ ਵੀ ਹਟਾ ਦਿੱਤੇ, ਪਿੰਗਲਾਪਨ ਵੀ ਦੂਰ ਕਰ ਦਿੱਤਾ, ਅਤੇ ਰਾਜ ਭਾਗ ਵੀ ਦਾਤ ਵੀ ਬਖਸ਼ਿਸ਼ ਹੋ ਗਈ, ਰਾਜ ਭਾਗ ਦੀ ਦਾਤ ਵੀ ਪ੍ਰਾਪਤ ਹੋ ਗਈ। ਇਉਂ ਵੱਡਾ ਦਾਤਾ ਤਿਲ ਨਾ ਤਮਾਏ, ਉਹ ਵਾਹਿਗੁਰੂ ਵੱਡਾ ਦਾਤਾ ਹੈ, ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ, ਉਹ ਦਿੰਦਾ ਹੀ ਦਿੰਦਾ ਹੈ, ਪਰ ਲੈਣ ਦੀ ਭੋਰਾ ਵੀ ਉਹਦੇ ਮਨ ਦੇ ਵਿੱਚ ਇੱਛਾ ਨਹੀਂ ਹੈ।
ਕਿਤੇ ਮੰਗਾ ਹੈ ਜੋਗ ਅਪਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਵੱਡਾ ਦਾਤਾ ਹੈ, ਔਰ ਉਹਦੇ ਪਾਸੋਂ ਕਿੰਨੇ ਹੀ ਲੋਕ ਮੰਗਦੇ ਨੇ। ਮੰਗਣ ਵਾਲਿਆਂ ਦੇ ਵਿੱਚੋਂ ਜੋਧ ਅਪਾਰ ਅਤੇ ਕਈ ਬਹੁਤ ਵੱਡੇ ਵੱਡੇ ਸੂਰਮੇ ਵੀ ਹਨ, ਉਹ ਵੀ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਮੰਗਦੇ ਨੇ। ਵੈਸੇ ਆਮ ਤੌਰ 'ਤੇ ਜਿਹੜਾ ਸੂਰਮਾ ਹੁੰਦਾ ਨਾ, ਉਹ ਅਣਖੀਲਾ ਹੁੰਦਾ, ਉਹ ਕਿਸੇ ਤੋਂ ਮੰਗਦਾ ਨਹੀਂ, ਪਰ ਹਜ਼ੂਰ ਕਹਿੰਦੇ ਉਹ ਵਾਹਿਗੁਰੂ ਵੱਡਾ ਦਾਤਾ ਹੈ, ਉਹਦੇ ਕੋਲੋਂ ਮੰਗਣ ਵਾਲੇ ਵੀ ਕਿਤਨੇ ਨੇ। ਅਤੇ ਬਹੁਤੀ ਗਿਣਤੀ ਤਾਂ ਸੂਰਬੀਰਾਂ ਦੀ ਹੈ। ਤਿੰਨ ਪ੍ਰਕਾਰ ਦੇ ਸੂਰਮੇ ਲਿਖੇ ਨੇ, ਰਥੀ ਸੂਰਮੇ, ਮਹਾਰਥੀ ਸੂਰਮੇ ਅਤੇ ਅਤ ਰਥੀ ਸੂਰਮੇ। ਉਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਮੰਗਦੇ ਨੇ। ਕਲਗੀਧਰ ਪਾਤਸ਼ਾਹ ਨੇ ਦਸਮ ਗ੍ਰੰਥ ਦੇ ਅੰਦਰ ਇੱਕ ਮਹਾਰਾਜਾ ਖੜਗ ਸਿੰਘ ਦਾ ਇਤਿਹਾਸ ਲਿਖਿਆ। ਉਹ ਬੜਾ ਧਰਮੀ ਰਾਜਾ ਸੀ, ਔਰ ਕਹਿੰਦੇ ਨੇ ਉਸ ਦੀ ਕ੍ਰਿਸ਼ਨ ਜੀ ਦੇ ਨਾਲ ਵੀ ਲੜਾਈ ਹੋਈ। 17 ਵਾਰ ਮਹਾਰਾਜਾ ਖੜਗ ਸਿੰਘ ਨੇ ਦੁਆਪਰ ਦੇ ਅਵਤਾਰ ਕ੍ਰਿਸ਼ਨ ਨੂੰ ਭਾਜੜਾਂ ਪਾਈਆਂ, ਇਹ ਉਹਦੇ ਬਾਰੇ ਲਿਖਿਆ ਸਤਿਗੁਰੂ ਨੇ। ਅਖੀਰ 'ਤੇ ਕ੍ਰਿਸ਼ਨ ਨੇ ਆਪਣੇ ਨਾਲ ਦੇ ਸਾਥੀਆਂ ਨਾਲ ਸਲਾਹ ਕੀਤੀ, ਬਈ ਇਹ ਜਿਹੜਾ ਮਹਾਰਾਜਾ ਖੜਗ ਸਿੰਘ ਹੈ, ਇਹ ਕਿਸੇ ਤਰ੍ਹਾਂ ਵੀ ਮਰਦਾ ਨਹੀਂ ਹੈ, ਇਹਦਾ ਅਸਲੀ ਕਾਰਨ ਕੀ ਹੈ, ਇਹਦੇ ਕਾਰਨ ਬਾਰੇ ਪਤਾ ਲਾਇਆ ਜਾਵੇ। ਤਾਂ ਉਸ ਵੇਲੇ ਪਤਾ ਲੱਗਿਆ ਬਈ ਮਹਾਰਾਜਾ ਖੜਗ ਸਿੰਘ ਬੜਾ ਧਰਮੀ ਹੈ, ਇਹਦੇ ਵਿੱਚ 3 ਗੁਣ ਨੇ, ਦਾਤਾ ਵੀ ਬਹੁਤ ਵੱਡਾ ਹੈ, ਭਗਤ ਵੀ ਬਹੁਤ ਵੱਡਾ ਹੈ, ਅਤੇ ਸੂਰਮਾ ਵੀ ਬਹੁਤ ਵੱਡਾ ਹੈ। ਦਾਤਾ ਅਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਨੇ, ਇਹਦੇ ਵਿੱਚ ਤਿੰਨੇ ਗੁਣ ਸਨ, ਦਾਤਾ ਵੀ ਸੀ, ਸੂਰਮਾ ਵੀ ਸੀ ਅਤੇ ਭਗਤ ਵੀ ਸੀ। ਨਹੀਂ, ਸਾਰੀਆਂ ਗੱਲਾਂ ਇੱਕ ਥਾਂ 'ਤੇ ਹੋਣੀਆਂ ਮੁਸ਼ਕਲ ਨੇ, ਪਰ ਇਹਦੇ ਉੱਤੇ ਵਾਹਿਗੁਰੂ ਦੀ ਇੰਨੀ ਕਿਰਪਾ ਸੀ, ਔਰ ਇਹਨੇ ਕ੍ਰਿਸ਼ਨ ਦੇ ਨਾਲ ਜੰਗ ਕੀਤਾ। ਕਈ ਵਾਰੀ ਐਸਾ ਵੀ ਹੋਇਆ ਇਹਨੇ ਕ੍ਰਿਸ਼ਨ ਜੀ ਨੂੰ ਜਿਉਂਦਿਆਂ ਵੀ ਪਕੜ ਲਿਆ ਸੀ, ਅਤੇ ਫਿਰ ਕਹਿਣ ਲੱਗਾ, ਤੂੰ ਹਾਲੇ ਛੋਟੀ ਉਮਰ ਦਾ ਸੀ, ਮੈਂ ਤੇਰੇ 'ਤੇ ਤਰਸ ਕਰਕੇ ਤੈਨੂੰ ਛੱਡ ਰਿਹਾ ਹਾਂ, ਪਰ ਤੂੰ ਫਿਰ ਮੁੜ ਕੇ ਨਾ ਮੇਰੇ ਸਾਹਮਣੇ ਆਵੀਂ। ਕਿਉਂ ਕਈ ਵਾਰ ਹੁੰਦਾ ਰਿਹਾ, ਪਰ ਅਖੀਰ 'ਤੇ ਫਿਰ ਜਦੋਂ ਮਹਾਰਾਜਾ ਖੜਗ ਸਿੰਘ ਨੇ ਦੇਖਿਆ ਵੀ ਹੁਣ ਲੜਾਈ 'ਤੇ ਬੰਦ ਹੋਣ ਵਿੱਚ ਨਹੀਂ ਆਉਂਦੀ, ਔਰ ਇਸਨੇ ਫੈਸਲਾ ਕੀਤਾ ਕਿ ਮੈਂ ਸਾਰੇ ਯਾਦਵਾਂ ਨੂੰ ਇੱਕੋ ਵਾਰੀ ਨਾਸ ਕਰਕੇ ਅਤੇ ਫਿਰ ਮੈਂ ਆਰਾਮ ਦੇ ਨਾਲ ਬੈਠਾਂਗਾ। ਉਦੋਂ ਕ੍ਰਿਸ਼ਨ ਜੀ ਨੂੰ ਵੀ ਇਸ ਗੱਲ ਦਾ ਫਿਕਰ ਸੀ, ਉਹਨਾਂ ਨੇ ਫਿਰ ਇੱਕ ਐਸੀ ਸਕੀਮ ਬਣਾਈ, ਸਾਜਿਸ਼ ਘੜੀ, ਨਾਰਦ ਮੁਨੀ ਨੂੰ ਮਹਾਰਾਜਾ ਖੜਗ ਸਿੰਘ ਦੇ ਕੋਲ ਭੇਜਿਆ। ਤੇ ਉਸ ਨੂੰ ਇਹ ਗੱਲ ਆਖੀ ਗਈ ਵੀ ਉਹ ਬੜਾ ਵੱਡਾ ਭਗਤ ਹੈ, ਤੂੰ ਉਹਦੇ ਕੋਲੇ ਜਾ ਕੇ ਭਗਤੀ ਭਾਵ ਦੀਆਂ ਗੱਲਾਂ ਕਰੀ ਔਰ ਉਸਦਾ ਮਨ ਵਾਹਿਗੁਰੂ ਦੇ ਭਗਤੀ ਭਾਵ ਦੇ ਰਸ ਵਿੱਚ ਦਰਬ ਜਾਵੇਗਾ, ਅਤੇ ਫਿਰ ਉਸਦੇ ਉੱਤੇ ਕੋਈ ਨਾ ਕੋਈ ਗੁਰੀਲਾ ਵਾਰ ਕਰਾਂਗੇ, ਉਸਨੂੰ ਖਤਮ ਕਰ ਦੇਵਾਂਗੇ। ਇਹ ਇੱਕ ਪਲੈਨਿੰਗ ਬਣਾਈ ਗਈ। ਨਾਰਦ ਮੁਨੀ ਨੇ ਜਾ ਕੇ ਉਸਨੂੰ ਭਗਤੀ ਦੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਵੇਂ ਹੁਣ ਆਪਾਂ ਇੱਥੇ ਬੈਠ ਕੇ ਬਾਣੀ ਦੀ ਕਥਾ ਦਾ ਰਸ ਮਾਣ ਰਹੇ ਹਾਂ, ਔਰ ਉਸਨੇ ਜਾ ਕੇ ਭਗਤੀ ਦੀਆਂ ਗੱਲਾਂ ਸੁਣਾਈਆਂ, ਅਤੇ ਮਹਾਰਾਜਾ ਖੜਗ ਸਿੰਘ ਇੰਨਾ ਮਗਨ ਹੋਇਆ, ਔਰ ਕਹਿੰਦੇ ਨੇ ਅਚਾਨਕ ਪਿੱਛੋਂ ਕ੍ਰਿਸ਼ਨ ਜੀ ਨੇ ਆ ਕੇ ਉਹਦੇ ਉੱਤੇ ਸੁਦਰਸ਼ਨ ਚੱਕਰ ਚਲਾਇਆ ਅਤੇ ਮਹਾਰਾਜਾ ਖੜਗ ਸਿੰਘ ਦਾ ਸਿਰ ਕੱਟ ਦਿੱਤਾ। ਔਰ ਕਹਿੰਦੇ ਨੇ ਜਦੋਂ ਮਹਾਰਾਜਾ ਖੜਗ ਸਿੰਘ ਦਾ ਸਿਰ ਕੱਟਿਆ ਗਿਆ ਅਤੇ ਜਿੰਨੀ ਵੀ ਯਾਦਵ ਫੌਜ ਸੀ, 56 ਕਰੋੜ ਯਾਦਵਾਂ ਦੀ ਗਿਣਤੀ ਲਿਖੀ ਮਿਲਦੀ ਹੈ, ਅਤੇ ਇਹਨਾਂ ਨੇ ਜੈ ਕ੍ਰਿਸ਼ਨ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਅਤੇ ਉੱਧਰ ਮਹਾਰਾਜਾ ਖੜਗ ਸਿੰਘ ਦਾ ਸਿਰ ਤੇ ਤੜ ਧਰਤੀ ਉੱਤੇ ਪਿਆ ਹੈ। ਦੇਵ ਅਤੇ ਬਬਾਣ ਲੈ ਕੇ ਆਕਾਸ਼ ਤੋਂ ਆਏ ਅਤੇ ਉਹ ਮਹਾਰਾਜੇ ਦੀ ਰੂਹ ਨੂੰ ਬਬਾਣ ਦੇ ਵਿੱਚ ਜਦੋਂ ਬਿਠਾ ਕੇ ਲਿਜਾਣ ਲੱਗੇ, ਉਹਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ, ਜੈ ਕ੍ਰਿਸ਼ਨ ਦੇ ਨਾਅਰੇ ਵੱਜ ਰਹੇ ਸਨ। ਔਰ ਉਹ ਭਗਤ ਸੀ, ਸੂਰਮਾ ਸੀ, ਦਾਤਾ ਵੀ ਸੀ, ਉਹ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ। ਕਹਿੰਦੇ ਨੇ ਮਹਾਰਾਜਾ ਖੜਗ ਸਿੰਘ ਦੀ ਰੂਹ ਫਿਰ ਸਰੀਰ ਵਿੱਚ ਆ ਕੇ ਪ੍ਰਵੇਸ਼ ਹੋਈ ਅਤੇ ਉਸ ਨੇ ਯਾਦਵਾਂ ਦੇ ਫਿਰ ਛੱਕੇ ਛੁਡਾਏ, ਫਿਰ ਲੜਾਈ ਲੜੀ, ਸਿਰ ਤੋਂ ਬਿਨਾਂ ਲੜਾਈ ਲੜੀ। ਇੱਕ ਬਾਬਾ ਦੀਪ ਸਿੰਘ ਜੀ ਤੋਂ ਪਹਿਲਾਂ ਦਾ ਇਤਿਹਾਸ ਹੈ ਜਿਹੜਾ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ ਵੀ ਮਹਾਰਾਜਾ ਖੜਗ ਸਿੰਘ ਨੇ ਸਿਰ ਕੱਟੇ ਤੋਂ ਬਾਅਦ ਵਿੱਚ ਲੜਾਈ ਲੜੀ, ਅਤੇ ਜਦੋਂ ਇਹ ਸਿਰ ਕੱਟੇ ਤੋਂ ਬਾਅਦ ਵਿੱਚ ਵੀ ਲੜਾਈ ਲੜ ਰਿਹਾ ਸੀ ਤਾਂ ਉਸ ਵੇਲੇ ਸਾਰੇ ਯਾਦਵ ਅਤੇ ਸਣੇ ਕ੍ਰਿਸ਼ਨ ਸਾਰੇ ਬਹੁਤ ਪਰੇਸ਼ਾਨ ਹੋ ਗਏ। ਕਹਿਣ ਲੱਗੇ ਹੁਣ ਕੀ ਕੀਤਾ ਜਾਵੇ? ਕਹਿੰਦੇ ਹੁਣ ਤਾਂ ਸ਼ਰਨ ਲੈਣ 'ਚ ਹੀ ਭਲਾ ਹੈ। ਉਹਨਾਂ ਸਾਰਿਆਂ ਨੇ ਜਾ ਕੇ ਇਹਦੀ ਸ਼ਰਨ ਲਈ। ਕਹਿਣ ਲੱਗੇ ਸਾਡੀ ਜਾਨ ਮਾਫ਼ ਕਰੋ। ਮਹਾਰਾਜਾ ਖੜਗ ਸਿੰਘ ਨੇ ਇੱਕ ਇਹਨਾਂ ਮੂਹਰੇ ਸ਼ਰਤ ਰੱਖੀ। ਕਹਿਣ ਲੱਗਾ, ਅੱਛਾ ਜੇ ਤੁਸੀਂ ਮਾਫ਼ੀ ਚਾਹੁੰਦੇ ਹੋ ਤਾਂ ਫਿਰ ਤੁਸੀਂ ਜੈ ਕ੍ਰਿਸ਼ਨ ਦੀ ਥਾਂ 'ਤੇ ਹਰੇ ਕ੍ਰਿਸ਼ਨ ਦੇ ਨਾਅਰੇ ਲਾਓ। ਉਹ ਕਹਿੰਦੇ ਜੀ ਸਤ ਬਚਨ। ਉਹਨਾਂ ਨੇ ਹਰੇ ਕ੍ਰਿਸ਼ਨ ਦੇ ਨਾਅਰੇ ਲਾਏ। ਜਿਹੜਾ ਹਰੇ ਸ਼ਬਦ ਹੈ ਨਾ, ਇਹਦੇ ਬਾਰੇ ਉੱਥੇ ਸਤਿਗੁਰੂ ਨੇ ਵੀ ਲਿਖਿਆ, ਮਹਾਂਪੁਰਖ ਵੀ ਦੱਸਦੇ ਸਨ, ਪੰਜਾਬੀ ਦੇ ਵਿੱਚ ਹਰੇ ਕਹਿੰਦੇ ਨੇ ਹਾਰੇ ਹੋਏ ਨੂੰ, ਵੀ ਹਰੇ ਕ੍ਰਿਸ਼ਨ, ਜੈ ਕ੍ਰਿਸ਼ਨ ਨਹੀਂ ਹਰੇ ਕ੍ਰਿਸ਼ਨ, ਵੀ ਕ੍ਰਿਸ਼ਨ ਜੀ ਹਾਰ ਗਏ, ਕ੍ਰਿਸ਼ਨ ਜੀ ਹਾਰ ਗਏ। ਜਦੋਂ ਸਾਰੇ ਯਾਦਵਾਂ ਨੇ ਹਰੇ ਕ੍ਰਿਸ਼ਨ ਦੇ ਨਾਅਰੇ ਲਾਏ, ਜੈ ਕ੍ਰਿਸ਼ਨ ਦੇ ਨਾਅਰੇ ਛੱਡ ਕੇ ਹਰੇ ਕ੍ਰਿਸ਼ਨ ਦੇ ਨਾਅਰੇ ਲਾਉਣ ਲੱਗੇ, ਅਤੇ ਫਿਰ ਮਹਾਰਾਜਾ ਖੜਗ ਸਿੰਘ ਬਬਾਣ 'ਤੇ ਚੜ੍ਹ ਕੇ ਬੈਕੁੰਠ ਨੂੰ ਗਿਆ ਸੀ। ਦੇਖ ਲਓ ਐਡੇ ਐਡੇ ਵੱਡੇ ਸੂਰਮੇ ਵੀ ਹਨ, ਹਜ਼ੂਰ ਕਹਿੰਦੇ ਉਹ ਵੀ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਮੰਗਦੇ ਨੇ ਕਿ ਤੇ ਮੰਗਾ ਹੈ ਜੋ ਦਾ ਪਾਰ। ਕਿੰਨੇ ਹੀ ਹੋਰ ਲੋਕ ਮੰਗਦੇ ਨੇ, ਪਰ ਜਿਹੜੇ ਸੂਰਮੇ ਨੇ ਜਿਹੜੇ ਕਿਸੇ ਤੋਂ ਮੰਗਦੇ ਨਹੀਂ, ਉਹ ਵੀ ਬੇਅੰਤ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਭਿਖਾਰੀ ਨੇ। ਸੂਰਮੇ ਵੀ ਵਾਹਿਗੁਰੂ ਦੇ ਦਰ ਤੋਂ ਹੀ ਸਭ ਕੁਛ ਮੰਗਦੇ ਹਨ।
ਗਣਤ ਨਹੀਂ ਵਿਚਾਰ,
ਹਜ਼ੂਰ ਕਹਿੰਦੇ ਨੇ ਕਿਤਿਆ ਉਹ ਕਿਤਨੇ ਕੁ ਹਨ, ਗਣਤ ਨਹੀਂ ਵਿਚਾਰ। ਜੇ ਵਿਚਾਰ ਕਰਨ ਲੱਗੀਏ ਨਾ ਤਾਂ ਕੋਈ ਗਿਣਤੀ ਨਹੀਂ ਹੋ ਸਕਦੀ। ਇੰਨੇ ਸੂਰਬੀਰ ਬਹਾਦਰ ਨੇ ਜਿਹੜੇ ਵਾਹਿਗੁਰੂ ਦੇ ਦਰ ਤੋਂ ਮੰਗਦੇ ਨੇ, ਔਰ ਉਹਨਾਂ ਦੀ ਵਿਚਾਰ ਕਰਨ ਲੱਗੀਏ ਤਾਂ ਗਿਣਤੀ ਨਹੀਂ ਹੋ ਸਕਦੀ। ਅਣਗਿਣਤ ਹੀ ਵਾਹਿਗੁਰੂ ਦੇ ਦਰ ਦੇ ਭਿਖਾਰੀ ਨੇ। ਬੜੇ ਬੜੇ ਸੂਰਮੇ, ਰਾਜੇ, ਮਹਾਰਾਜੇ ਸਾਰੇ ਵਾਹਿਗੁਰੂ ਦੇ ਦਰ ਤੋਂ ਮੰਗਦੇ ਹਨ।
ਕੇਤੇ ਖਪ ਟੁੱਟੇ ਬੇਕਾਰ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਈ ਲੋਕ ਤਾਂ ਇਹੋ ਜਿਹੇ ਨੇ ਉਹ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਐਸੀਆਂ ਦਾਤਾਂ ਮੰਗਦੇ ਨੇ ਅਤੇ ਜਦੋਂ ਉਹਨਾਂ ਨੂੰ ਉਹ ਦਾਤਾਂ ਮਿਲ ਜਾਂਦੀਆਂ ਨੇ, ਦਾਤੇ ਨੂੰ ਭੁੱਲ ਜਾਂਦੇ ਨੇ, ਫਿਰ ਕੀ ਕਰਦੇ ਨੇ? ਖਪ ਟੁੱਟਾ ਹੈ ਬੇਕਾਰ, ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੇ ਵਿੱਚ ਪੈ ਪੈ ਕੇ ਤੇ ਖਪ ਟੁੱਟਾ ਹੈ ਬੇਕਾਰ, ਉਹ ਇਹਨਾਂ ਵਿਕਾਰਾਂ ਦੇ ਵਿੱਚ ਖਚਤ ਹੋ ਕੇ ਅਤੇ ਅਖੀਰ ਟੁੱਟਿਆਂ ਦਾ ਅਰਥ ਹੈ ਥੱਕ ਟੁੱਟ ਜਾਂਦੇ ਨੇ। ਕਿਉਂਕਿ ਜਦੋਂ ਆਦਮੀ ਬਹੁਤਾ ਵਿਸ਼ਿਆਂ ਵਿਕਾਰਾਂ ਦੇ ਵਿੱਚ ਪੈ ਜਾਂਦਾ ਹੈ ਫਿਰ ਉਹਦਾ ਸਰੀਰ ਵੀ ਥੱਕ ਟੁੱਟ ਜਾਂਦਾ ਹੈ, ਬਹੁਤ ਛੇਤੀ ਉਹਦਾ ਸਰੀਰ ਕਮਜ਼ੋਰ ਹੁੰਦਾ ਹੈ। ਕਿਉਂਕਿ ਸਤਿਗੁਰੂ ਦੇ ਬਚਨ ਨੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਟਲ ਹੈ, ਇਹ ਜਿਹੜੇ ਵਿਕਾਰ ਨੇ ਸਾਡੇ ਸਰੀਰ ਨੂੰ ਇਉਂ ਕਮਜ਼ੋਰ ਕਰ ਦਿੰਦੇ ਹਨ ਜਿਉਂ ਕੰਚਨ ਸੁਹਾਗਾ ਟਲ ਹੈ, ਜਿਵੇਂ ਸੁਹਾਗਾ ਸੋਨੇ ਨੂੰ ਟਾਲ ਦਿੰਦਾ, ਸੋਨੇ ਨੂੰ ਵੀ ਨਰਮ ਕਰ ਦਿੰਦਾ। ਇਹ ਜਿਹੜੇ ਵਿਕਾਰ ਨੇ ਸਾਡੀ ਅੰਦਰਲੀ ਆਤਮਕ ਸ਼ਕਤੀ ਨੂੰ, ਵਿਵੇਕ ਸ਼ਕਤੀ ਨੂੰ ਕਮਜ਼ੋਰ ਕਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਕਿ ਐਸੇ ਵੀ ਲੋਕ ਨੇ ਜਿਹੜੇ ਵਾਹਿਗੁਰੂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਲੈ ਕੇ ਅਤੇ ਵਿਕਾਰਾਂ ਦੇ ਵਿੱਚ ਹੀ ਖਪ ਖਪ ਕੇ ਥੱਕ ਟੁੱਟ ਜਾਂਦੇ ਹਨ।
ਕਿਤੇ ਲੈ ਲੈ ਮੁੱਕਰ ਪਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੀ ਬੇਅੰਤ ਰਚਨਾ ਹੈ, ਕਈ ਐਸੇ ਵੀ ਲੋਕ ਨੇ ਵੀ ਜਿਹੜੇ ਲੈ ਕੇ ਮੁੱਕਰ ਪਾਹੇ ਮੁੱਕਰ ਜਾਂਦੇ ਨੇ। ਭਾਵ ਵਾਹਿਗੁਰੂ ਤੋਂ ਸਭ ਦਾਤਾਂ ਲੈ ਕੇ ਮੁੜ ਕੇ ਨਾ ਤਾਂ ਉਸਦਾ ਸ਼ੁਕਰਾਨਾ ਕਰਦੇ ਨੇ ਅਤੇ ਨਾ ਹੀ ਕੋਈ ਦਸਵੰਧ ਦਿੰਦੇ ਨੇ, ਨਾ ਹੀ ਕੋਈ ਪੁੰਨ ਦਾਨ ਕਰਦੇ ਨੇ, ਅਤੇ ਲੈ ਕੇ ਮੁੱਕਰ ਹੀ ਜਾਂਦੇ ਨੇ। ਕਹਿੰਦੇ ਰੱਬ ਨੇ ਸਾਨੂੰ ਕੀ ਦਿੱਤਾ, ਅਸੀਂ ਤਾਂ ਆਪਣੀ ਮਿਹਨਤ ਕਰਕੇ ਬਣਾਇਆ। ਇਸ ਤਰ੍ਹਾਂ ਉਹ ਵਾਹਿਗੁਰੂ ਤੋਂ ਮੁਨਕਰ ਹੋ ਜਾਂਦੇ ਨੇ। ਐਸੇ ਵੀ ਲੋਕ ਨੇ, ਬਹੁਤਿਆਂ ਦੀ ਗਿਣਤੀ ਸ਼ਾਇਦ ਐਸੇ ਲੋਕਾਂ ਦੀ ਹੀ ਹੋਵੇ ਜਿਹੜੇ ਵਾਹਿਗੁਰੂ ਦੇ ਕੋਲੋਂ ਦਾਤਾਂ ਲੈ ਕੇ ਅਤੇ ਉਸ ਦਾਤੇ ਦਾ ਸ਼ੁਕਰ ਵੀ ਨਹੀਂ ਕਰਦੇ, ਬਲਕਿ ਉਹਨਾਂ ਦੀ ਹਾਲਤ ਬਾਰੇ ਸਤਿਗੁਰੂ ਨੇ ਲਿਖਿਆ ਹੈ, ਦਾਤ ਪਿਆਰੀ ਵਿਸਰਿਆ ਦਾ ਧਾਰਾ ਜਾਣੈ ਨਾਹੀਂ ਮਰਨ ਵਿਚਾਰਾ। ਉਹਨਾਂ ਨੂੰ ਵਾਹਿਗੁਰੂ ਦੀ ਦਾਤ ਪਿਆਰੀ ਲੱਗਦੀ ਹੈ ਅਤੇ ਦੇਣ ਵਾਲਾ ਦਾਤਾ ਉਹਨਾਂ ਨੂੰ ਭੁੱਲ ਜਾਂਦਾ ਹੈ। ਜਿਵੇਂ ਪੰਚਮ ਪਾਤਸ਼ਾਹ ਨੇ ਵੀ ਲਿਖਿਆ ਹੈ, ਕੀਤੇ ਕਉ ਮੇਰੇ ਸੰਗ ਮਾਨੈ ਕਰਨ ਹਾਰ ਤ੍ਰਿਣ ਜਾਨੈ, ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇਹ ਪ੍ਰਭਾਨੈ। ਹਜ਼ੂਰ ਕਹਿੰਦੇ ਨੇ ਕੀਤੇ ਕੋ ਮੇਰਾ ਸੰਗ ਮਾਨੈ, ਜਿਹੜੇ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਪਦਾਰਥ ਨੇ ਉਹਨਾਂ ਨੂੰ ਤਾਂ ਮੇਰ ਦਾ ਅਰਥ ਹੈ ਪਹਾੜ ਵਾਂਗੂ ਅਸੀਂ ਜਾਣਦੇ ਹਾਂ। ਹੁਣ ਜਿੰਨੇ ਵੀ ਦੁਨੀਆ ਦੇ ਪਦਾਰਥ ਨੇ ਉਹਨਾਂ ਨੂੰ ਤਾਂ ਪਹਾੜ ਵਾਂਗੂ ਅਸੀਂ ਸਮਝਦੇ ਹਾਂ ਵੀ ਇਹ ਹਮੇਸ਼ਾ ਲਈ ਸਾਡੇ ਜੀਵਨ ਦਾ ਸਾਥ ਨਿਭਾਉਣਗੇ, ਅਸੀਂ ਉਹਨਾਂ ਦੀ ਪਹਾੜ ਵਰਗੀ ਓਟ ਸਮਝੀ ਹੋਈ ਹੈ। ਕੀਤੇ ਕੋ ਮੇਰਾ ਸੰਗ ਮਾਨੈ ਕਰਨ ਹਾਰ ਤ੍ਰਿਣ ਜਾਨੈ, ਅਤੇ ਜਿਹੜਾ ਸਭ ਦਾਤਾਂ ਨੂੰ ਰਚਣ ਵਾਲਾ ਅਤੇ ਬਖਸ਼ਣ ਵਾਲਾ ਅਕਾਲ ਪੁਰਖ ਹੈ ਅਤੇ ਉਹਨੂੰ ਅਸੀਂ ਕੱਖ ਵਾਂਗੂ ਸਮਝਿਆ ਹੋਇਆ, ਜਿਵੇਂ ਕੱਖ ਨੂੰ ਕੋਈ ਨਹੀਂ ਨਾ ਪਛਾਣਦਾ, ਭਾਵ ਉਸ ਵਾਹਿਗੁਰੂ ਨੂੰ ਕੱਖ ਵਾਂਗੂ ਨਾ ਮਾਲੂਮ ਹਸਤੀ ਜਾਣਿਆ ਹੋਇਆ। ਹੁਣ ਜਿੰਨੇ ਦੁਨੀਆਦਾਰ ਬੰਦੇ ਨੇ ਉਹ ਪਦਾਰਥਾਂ ਦੇ ਵਿੱਚ ਹੀ ਲੱਗੇ ਹੋਏ ਨੇ, ਅਤੇ ਜੇ ਕੋਈ ਉਹਨਾਂ ਨੂੰ ਕਹਿ ਦਿਓ ਵੀ ਰੱਬ ਦਾ ਵੀ ਸਿਮਰਨ ਕਰੋ, ਕਹਿੰਦੇ ਰੱਬ ਤੋਂ ਕੀ ਲੈਣਾ, ਸਾਨੂੰ ਮਾਇਆ ਚਾਹੀਦੀ ਹੈ, ਸਾਨੂੰ ਪਦਾਰਥ ਚਾਹੀਦੇ ਨੇ, ਸਾਨੂੰ ਧਨ ਦੌਲਤ ਚਾਹੀਦੀ ਹੈ, ਅਸੀਂ ਰੱਬ ਤੋਂ ਕੀ ਲੈਣਾ, ਰੱਬ ਦੀ ਕੋਈ ਲੋੜ ਹੀ ਨਹੀਂ ਸਮਝਦੇ। ਹਜ਼ੂਰ ਕਹਿੰਦੇ ਕਿੰਨੇ ਐਸੇ ਵੀ ਲੋਕ ਨੇ ਕਿਤੇ ਲੈ ਮੁੱਕਰ ਪਾਏ, ਕਿੰਨੇ ਲੈ ਕੇ ਪਾਈ ਮੁੱਕਰ ਜਾਂਦੇ ਹਨ।
ਕਿਤੇ ਮੂਰਖ ਖਾਹੀ ਖਾਹੇ,
ਹਜ਼ੂਰ ਕਹਿੰਦੇ ਨੇ ਕਿੰਨੇ ਐਸੇ ਮੂਰਖ ਨੇ ਖਾਹੀ ਖਾਹੇ ਵੀ ਉਹ ਭਾਈ ਕਿਸੇ ਕੋਲੋਂ ਲੈ ਕੇ ਖਾਹੀ ਖਾਹੇ ਉਹ ਖਾਈ ਹੀ ਖਾਈ ਜਾਂਦੇ ਨੇ। ਕਈਆਂ ਦਾ ਸੁਭਾਅ ਹੁੰਦਾ ਹੈ ਜੋ ਕੁਛ ਆਇਆ ਸੋ ਮੁੱਖ ਮੈਂ ਪਾਓ, ਜੋ ਵੀ ਮਿਲ ਜਾਵੇ ਅਤੇ ਬਸ ਕਹਿੰਦੇ ਸ਼ੱਕੀ ਜਾਂਦੇ ਨੇ, ਨਾ ਕਿਸੇ ਗੱਲ ਦਾ ਪਰਹੇਜ਼ ਹੈ ਅਤੇ ਨਾ ਹੀ ਕਿਸੇ ਗੱਲ ਦਾ ਸੰਕੋਚ ਹੈ, ਕਹਿੰਦੇ ਜੋ ਮਿਲੇ ਸ਼ੱਕੀ ਚੱਲੋ। ਕਿਤੇ ਮੂਰਖ ਖਾਹੀ ਖਾਏ, ਪਰ ਉਹਨਾਂ ਨੂੰ ਗੁਰੂ ਮਹਾਰਾਜ ਨੇ ਮੂਰਖ ਦਾ ਦਰਜਾ ਦਿੱਤਾ। ਕਿੰਨੇ ਐਸੇ ਮੂਰਖ ਨੇ ਸਰਲ ਪੱਖੀ, ਜੋ ਵੀ ਮਿਲਦਾ ਉਹਨੂੰ ਖਾਈ ਤੁਰੇ ਜਾਂਦੇ ਨੇ। ਕਿਤੇ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਇਹਦੇ ਉੱਤੇ ਇੱਕ ਸਾਖੀ ਵੀ ਮਹਾਂਪੁਰਖ ਸੁਣਾਉਂਦੇ ਸਨ, ਸੁਥਰੇ ਸ਼ਾਹ। ਧੰਨ ਗੁਰੂ ਹਰਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇੱਕ ਗੁਰਸਿੱਖ ਹੋਇਆ ਅਤੇ ਫਿਰ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਤੱਕ ਰਿਹਾ ਹੈ। ਇਹਦੇ ਬਾਰੇ ਇਹ ਲਿਖਿਆ ਮਿਲਦਾ ਹੈ, ਸੁਥਰੇ ਸ਼ਾਹ ਦੇ ਜਿਹੜੇ ਕੋਈ ਕੌਤਕ ਨੇ ਨਾ, ਬੜੇ ਉਹ ਨਰਾਲੇ ਜਿਹੇ ਸਨ। ਇੱਕ ਵਾਰ ਇਸਨੇ ਕੀ ਕੀਤਾ, ਅਨੰਦਪੁਰ ਸਾਹਿਬ ਦੀ ਧਰਤੀ ਦੇ ਸਤਿਗੁਰੂ ਵੀ ਬਰਾਜਦੇ ਸਨ ਅਤੇ ਸੁਥਰਾ ਵੀ ਉੱਥੇ ਹੀ ਰਹਿੰਦਾ ਸੀ। ਇੱਕ ਉੱਥੇ ਹਲਵਾਈ ਦੀ ਦੁਕਾਨ ਸੀ, ਮਠਿਆਈ ਦੀ ਦੁਕਾਨ ਸੀ, ਔਰ ਉਸ ਹਲਵਾਈ ਦੀ ਦੁਕਾਨ 'ਤੇ ਜਾ ਕੇ ਸੁਥਰੇ ਨੇ ਆਖਿਆ, ਕਹਿਣ ਲੱਗਾ, ਭਰਾਵਾ ਮੈਨੂੰ ਦੁੱਧ ਮਲਾਈ ਮਠਿਆਈ ਛਕਾਇਆ ਕਰ। ਉਹ ਕਹਿੰਦਾ ਫਿਰ ਇਹਦਾ ਹਿਸਾਬ ਕਿਤਾਬ, ਕਹਿੰਦਾ ਵੀ ਹਿਸਾਬ ਕਿਤਾਬ ਮਹੀਨੇ ਤੋਂ ਬਾਅਦ 'ਚ ਕਰਾਂਗੇ, ਲਿਖੀ ਜਾਵੀਂ, ਜਿੰਨਾ ਵੀ ਮੇਰਾ ਉਧਾਰ ਹੋਇਆ ਅਤੇ ਮੈਂ ਮਹੀਨੇ ਤੋਂ ਬਾਅਦ ਹਿਸਾਬ ਕਿਤਾਬ ਕਲੀਅਰ ਕਰ ਦੇਵਾਂਗਾ। ਹੁਣ ਜਦੋਂ ਸੁਥਰੇ ਨੇ ਇਹ ਗੱਲ ਆਖੀ ਅਤੇ ਆਮ ਹੁਣ ਦੁਕਾਨਦਾਰ ਤੁਹਾਨੂੰ ਪਤਾ ਹੀ ਹੈ, ਉਹਨਾਂ ਨੇ ਦੁਕਾਨਦਾਰੀ ਕਰਨੀ ਹੁੰਦੀ ਹੈ, ਉਹ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਉਧਾਰ ਲੈਂਦਾ ਅਤੇ ਉਧਾਰ ਦੇ ਦਿਓ। ਹੁਣ ਇੱਕ ਮਹੀਨਾ ਸੁਥਰੇ ਸ਼ਾਹ ਨੂੰ ਉੱਥੇ ਦੁੱਧ ਮਲਾਈਆਂ ਛਕਦਿਆਂ ਨੂੰ ਹੋ ਗਿਆ, ਅਤੇ ਜਦੋਂ ਮਹੀਨਾ ਪੂਰਾ ਹੋਇਆ ਅਤੇ ਦੁਕਾਨਦਾਰ ਨੇ ਕਹਿਣਾ ਹੀ ਸੀ, ਉਹ ਕਹਿਣ ਲੱਗਾ ਸੁਥਰਿਆਂ ਨੂੰ ਹਿਸਾਬ ਕਰ ਲਈਏ। ਕਹਿੰਦਾ ਕੋਈ ਨਹੀਂ ਕਰ ਲਵਾਂਗੇ। ਹੋਰ ਦੋ ਤਿੰਨ ਚਾਰ ਦਿਨ ਲਗਾ ਦਿੱਤੇ। ਉਹ ਕਹਿਣ ਲੱਗਾ ਤੇਰਾ ਮਹੀਨਾ ਟੱਪ ਗਿਆ, ਹੁਣ ਤੂੰ ਹਿਸਾਬ ਕਿਤਾਬ ਕਰ ਲੈ। ਕਹਿੰਦਾ ਕਾਹਦਾ ਹਿਸਾਬ ਕਿਤਾਬ? ਉਹ ਕਹਿੰਦਾ ਜਿਹੜਾ ਮਹੀਨਾ ਭਰ ਦੁੱਧ ਮਲਾਈਆਂ ਛਕੀਆਂ ਮਠਿਆਈਆਂ ਖਾਧੀਆਂ ਉਹਦਾ ਹਿਸਾਬ ਕਿਤਾਬ ਵੀ ਮੈਂ ਪੁੱਛਦਾ। ਕਹਿੰਦਾ ਕੌਣ ਕਹਿੰਦਾ ਮੈਂ ਖਾਧੀਆਂ? ਉਹ ਕਹਿਣ ਲੱਗਾ ਤੂੰ ਮੁੱਕਰਦਾ ਹੁਣ? ਕਹਿੰਦਾ ਮੈਂ ਕਦੋਂ ਮੁੱਕਰਦਾ? ਮੈਂ ਤੇਰਾ ਨਾ ਕੁਛ ਲੈਣਾ ਨਾ ਤੈਨੂੰ ਮੈਂ ਕੁਛ ਦੇਣਾ, ਖਬਰਦਾਰ ਜੇ ਤੂੰ ਮੈਨੂੰ ਕੋਈ ਗੱਲ ਆਖੀ। ਜਦੋਂ ਸੁਥਰੇ ਨੇ ਇਹ ਗੱਲ ਕਹਿ ਦਿੱਤੀ ਅਤੇ ਹੁਣ ਦੁਕਾਨਦਾਰ ਵੀ ਹੈ ਅਤੇ ਸਿੱਖ ਹੀ ਸੀ, ਅਤੇ ਉਹਨੇ ਜਾ ਕੇ ਗੁਰੂ ਮਹਾਰਾਜ ਦੇ ਕੋਲ ਸ਼ਿਕਾਇਤ ਕੀਤੀ। ਕਹਿਣ ਲੱਗਾ ਮਹਾਰਾਜ ਸੁਥਰੇ ਸਾਹ ਮੇਰਾ ਉਧਾਰ ਨਹੀਂ ਦਿੰਦਾ। ਗੁਰੂ ਮਹਾਰਾਜ ਨੇ ਸੁਥਰੇ ਨੂੰ ਵੀ ਸੱਦ ਲਿਆ। ਕਹਿਣ ਲੱਗੇ ਸੁਥਰਿਆ ਵੀ ਆਹ ਦੁਕਾਨਦਾਰ ਦੇ ਨਾਲ ਤੇਰਾ ਕੋਈ ਹਿਸਾਬ ਕਿਤਾਬ ਹੈ? ਕਹਿੰਦਾ ਮਹਾਰਾਜ ਨਹੀਂ। ਅੱਗੋਂ ਉਹ ਕਹਿਣ ਲੱਗਾ, ਕਹਿੰਦਾ ਤੂੰ ਗੁਰੂ ਮਹਾਰਾਜ ਦੇ ਸਾਹਮਣੇ ਵੀ ਮੁਕਰੀ ਜਾਂਦਾ, ਕੋਈ ਗੁਰੂ ਦਾ ਤਾਂ ਪੈ ਮੰਨ। ਉਹ ਅੱਗੋਂ ਕਹਿਣ ਲੱਗਾ, ਮੈਂ ਤਾਂ ਗੁਰੂ ਮਹਾਰਾਜ ਦੀ ਬਾਣੀ 'ਤੇ ਹੀ ਅਮਲ ਕਰ ਰਿਹਾ ਹਾਂ, ਮੈਂ ਕੋਈ ਝੂਠ ਨਹੀਂ ਬੋਲ ਰਿਹਾ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਲਿਖਿਆ ਹੈ ਨਾ ਕਿ ਤੇ ਲੈ ਲੈ ਮੁਕਰ ਪਾਹੇ, ਬਈ ਕਿ ਇਹੋ ਜਿਹੇ ਵੀ ਦੁਨੀਆਂ ਵਿੱਚ ਲੋਕ ਨੇ ਪਹਿਲਾਂ ਲਈ ਜਾਂਦੇ ਨੇ ਉਧਾਰ ਅਤੇ ਪਿੱਛੋਂ ਮੁਕਰ ਜਾਂਦੇ ਨੇ, ਮੈਂ ਤਾਂ ਬਾਣੀ 'ਤੇ ਹੀ ਅਮਲ ਕੀਤਾ ਹੈ। ਜਦੋਂ ਇੰਨੀ ਗੱਲ ਆਖੀ ਤਾਂ ਗੁਰੂ ਮਹਾਰਾਜ ਹੱਸ ਕੇ ਕਹਿਣ ਲੱਗੇ, ਸੁਥਰਿਆ ਗਾਂਹ ਵੀ ਪੜ੍ਹ ਲੈ ਕਿ ਤੇ ਮੂਰਖ ਖਾਹੀ ਖਾਹੇ, ਵੀ ਉਹ ਬੰਦੇ ਮੂਰਖ ਨੇ ਵੀ ਪਹਿਲਾਂ ਜਿਹੜੇ ਆਪਣੇ ਬਿੱਤ ਨੂੰ ਨਹੀਂ ਦੇਖਦੇ ਅਤੇ ਉਧਾਰ ਲੈ ਕੇ ਖਾਈ ਜਾਂਦੇ ਨੇ, ਅਤੇ ਜਦੋਂ ਹਿਸਾਬ ਕਿਤਾਬ ਦਾ ਮੌਕਾ ਆਉਂਦਾ ਤਾਂ ਫਿਰ ਉਹ ਮੁਕਰ ਜਾਂਦੇ ਨੇ। ਇਹ ਮੂਰਖਾਂ ਦਾ ਕੰਮ ਹੈ, ਬੇਸਮਝਾਂ ਦਾ ਕੰਮ ਹੈ, ਅਤੇ ਫਿਰ ਉਹਨਾਂ ਮੂਰਖਾਂ ਨੂੰ ਲਾਹਣਤਾਂ ਵੀ ਪੈਂਦੀਆਂ ਨੇ ਅਤੇ ਕਈ ਵਾਰੀ ਛਿੱਤਰ ਵੀ ਖਾਣੇ ਪੈਂਦੇ ਨੇ। ਜਦੋਂ ਇਹ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਸਨ ਸੁਥਰੇ ਨੂੰ, ਇਹਦਾ ਸੁਭਾਅ ਬੜਾ ਹਸਮੁੱਖ ਸੀ। ਕਹਿਣ ਲੱਗਾ ਸੱਚੇ ਪਾਤਸ਼ਾਹ ਬਈ ਮੈਂ ਤਾਂ ਇੱਕੋ ਹੀ ਪੰਕਤੀ 'ਤੇ ਅਮਲ ਕੀਤਾ ਹੈ ਅਤੇ ਬਾਕੀ ਜਿਹੜੀ ਹੋਰ ਇੰਨੀ ਬਾਣੀ ਹੈ ਮਹਾਰਾਜ ਹੋਰ ਸਿੱਖ ਨੇ ਉਹ ਇਹਨੂੰ ਪੜ੍ਹ ਲੈਣ, ਇਹ ਉਹਨਾਂ ਵਾਸਤੇ ਹੋ ਸਕਦੀ, ਪਰ ਮੇਰੇ ਵਾਸਤੇ ਇੱਕੋ ਹੀ ਪੰਕਤੀ ਹੈ ਕਿ ਤੇ ਲੈ ਲੈ ਮੁਕਰ ਪਾਹੇ। ਗੁਰੂ ਮਹਾਰਾਜ ਕਹਿਣ ਲੱਗੇ ਸੁਥਰਿਆ ਇਉਂ ਨਹੀਂ ਕਰੀਦਾ, ਪਰ ਭਾਈ ਸੁਥਰੇ ਨੇ ਇਹ ਗੱਲ ਦੱਸਣੀ ਸੀ ਵੀ ਇਹੋ ਜਿਹੇ ਵੀ ਕਲਯੁੱਗ ਦੇ ਵਿੱਚ ਸਿੱਖ ਹੋਣਗੇ ਵੀ ਜਿਹੜੇ ਇਹ ਕੁਛ ਕਰਨਗੇ, ਅਤੇ ਹੁਣ ਵੀ ਕਈ ਇਹੋ ਜਿਹਾ ਕਰ ਹੀ ਜਾ ਰਹੇ ਨੇ ਨਾ, ਲੈ ਕੇ ਮੁਕਰ ਜਾਂਦੇ ਨੇ। ਪਰ ਹਜ਼ੂਰ ਕਹਿੰਦੇ ਭਾਈ ਇਹ ਗੁਰਸਿੱਖਾਂ ਦੇ ਲਈ ਐਸਾ ਕਰਨਾ ਠੀਕ ਨਹੀਂ ਹੈ। ਇੱਕ ਹੋਰ ਵੀ ਸਾਖੀ ਆਉਂਦੀ ਹੈ, ਕਹਿੰਦੇ ਨੇ ਦੋ ਸਿੰਘ ਸਨ ਕਲਗੀਧਰ ਪਾਤਸ਼ਾਹ ਦੇ ਸਮੇਂ, ਇੱਕ ਦਾ ਨਾਮ ਸੀ ਭਾਈ ਲਾਹੌਰਾ ਸਿੰਘ ਅਤੇ ਦੂਸਰੇ ਦਾ ਨਾਮ ਸੀ ਭਾਈ ਧੰਨਾ ਸਿੰਘ। ਔਰ ਭਾਈ ਲਾਹੌਰਾ ਸਿੰਘ ਨੂੰ ਮਾਇਆ ਦੀ ਲੋੜ ਪਈ, ਉਹਨੇ 1,000 ਰੁਪਇਆ ਭਾਈ ਧੰਨਾ ਸਿੰਘ ਤੋਂ ਮੰਗ ਲਿਆ। ਕਹਿਣ ਲੱਗਾ ਵੀ ਮੈਂ ਕੁਛ ਸਮੇਂ ਤੋਂ ਬਾਅਦ ਤੈਨੂੰ ਵਾਪਸ ਦੇ ਦੇਵਾਂਗਾ। ਜਦੋਂ ਸਮਾਂ ਪੂਰਾ ਹੋਇਆ ਤਾਂ ਧੰਨਾ ਸਿੰਘ ਨੇ ਆਖਿਆ ਬਈ ਤੂੰ ਮੈਨੂੰ ਹੁਣ ਮੇਰਾ ਰੁਪਇਆ ਵਾਪਸ ਦੇ। ਉਹ ਕਹਿਣ ਲੱਗਾ ਮੈਂ ਨਹੀਂ ਦੇਣਾ, ਕਿਤੇ ਲੈ ਲੈ ਮੁਕਰ ਪਾਹੇ। ਉਹ ਕਹਿੰਦਾ ਮੈਂ ਨਹੀਂ ਦੇਣਾ, ਅਤੇ ਉਹ ਕਹਿੰਦਾ ਕਿਉਂ ਨਹੀਂ ਦੇਣਾ? ਉਹ ਕਹਿੰਦਾ ਬਸ ਮੈਂ ਨਹੀਂ ਦੇਣਾ, ਕਿਉਂਕਿ ਲੈਣ ਵੇਲੇ ਮਨੁੱਖ ਦੀਆਂ ਅੱਖਾਂ ਅਤੇ ਚਿਹਰਾ ਹੋਰ ਹੁੰਦਾ, ਦੇਣ ਵੇਲੇ ਕੁਛ ਹੋਰ ਹੀ ਚਿਹਰਾ ਮੂਹਰਾ ਬਦਲ ਜਾਂਦਾ। ਇਸ ਲਈ ਉਹ ਕਹਿੰਦਾ ਵੀ ਤੈਨੂੰ ਹਿਸਾਬ ਕਿਤਾਬ ਤਾਂ ਦੇਣਾ ਪਵੇਗਾ, ਅਤੇ ਜੇ ਤੂੰ ਇੱਥੇ ਮੇਰਾ ਹਿਸਾਬ ਕਿਤਾਬ ਨਾ ਦਿੱਤਾ ਤਾਂ ਫਿਰ ਦਰਗਾਹ ਵਿੱਚ ਤੇਰਾ ਲੇਖਾ ਲਵਾਂਗਾ, ਦਰਗਾਹ ਵਿੱਚ ਤੇਰੇ ਨਾਲ ਹਿਸਾਬ ਕਿਤਾਬ ਹੋਵੇਗਾ। ਹੁਣ ਭਾਈ ਲਾਹੌਰਾ ਸਿੰਘ ਨੇ ਭਾਈ ਧੰਨਾ ਸਿੰਘ ਨੂੰ ਜਦੋਂ ਇਹ ਗੱਲ ਆਖ ਦਿੱਤੀ ਵੀ ਹੁਣ ਤਾਂ ਦਰਗਾਹ ਵਿੱਚ ਹੀ ਹਿਸਾਬ ਕਿਤਾਬ ਹੋਵੇਗਾ, ਅਤੇ ਉੱਧਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਹ ਗੱਲ ਸੁਣ ਲਈ ਵੀ ਇਹਨਾਂ ਸਿੰਘਾਂ ਦਾ ਰੌਲਾ ਕੋਈ ਲੈਣ ਦੇਣ ਦਾ, ਅਤੇ ਦੋਹਾਂ ਨੂੰ ਗੁਰੂ ਮਹਾਰਾਜ ਨੇ ਕੋਲ ਸੱਦਿਆ। ਕਹਿਣ ਲੱਗੇ ਭਾਈ ਤੁਹਾਡਾ ਰੌਲਾ ਕੀ ਹੈ? ਧੰਨਾ ਸਿੰਘ ਨੇ ਆਖਿਆ ਮਹਾਰਾਜ ਮੈਂ 1000 ਰੁਪਇਆ ਇਸ ਤੋਂ ਉਧਾਰਾ ਲਿਆ ਸੀ ਅਤੇ ਮੈਂ ਹੁਣ ਇਸ ਤੋਂ ਮੰਗਿਆ, ਇਹ ਹੁਣ ਮੁੱਕਰਦਾ ਹੈ, ਕਹਿੰਦਾ ਮੈਂ ਦੇ ਨਹੀਂ ਸਕਦਾ। ਜਦੋਂ ਮੈਂ ਲੇਖੇ ਦੀ ਗੱਲ ਪੁੱਛੀ ਇਹਨੇ ਅੱਗੋਂ ਪੰਕਤੀ ਪੜ੍ਹ ਦਿੱਤੀ, ਲੇਖਾ ਕੋਈ ਨਾ ਪੁੱਛੀ ਜਾਂ ਹਰਬਖਸ਼ਣ ਦਾ, ਵੀ ਗੁਰਸਿੱਖਾਂ ਨੂੰ ਕੋਈ ਲੇਖਾ ਨਹੀਂ ਪੁੱਛਦਾ ਜਦੋਂ ਵਾਹਿਗੁਰੂ ਉਹਨਾਂ ਨੂੰ ਬਖਸ਼ਣ ਵਾਲਾ ਬੈਠਾ। ਇਸ ਲਈ ਮਹਾਰਾਜ ਹੁਣ ਤੁਸੀਂ ਦੱਸੋ ਵੀ ਹੁਣ ਇਹਦੇ ਨਾਲ ਕਿਵੇਂ ਮੈਂ ਸਿੱਝਾਂ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਸਮਝਾਇਆ ਵੀ ਗੁਰਸਿੱਖੋ, ਜੇ ਕਿਸੇ ਕੋਲੋਂ ਕੋਈ ਅਮਾਨਤ ਲਈ ਹੋਵੇ ਤਾਂ ਖੁਸ਼ੀ ਖੁਸ਼ੀ ਉਹਨੂੰ ਵਾਪਸ ਕਰ ਦੇਣੀ ਚਾਹੀਦੀ ਹੈ, ਅਤੇ ਜਿਹੜਾ ਅਮਾਨਤ ਵਿੱਚ ਖਿਆਨਤ ਕਰਦਾ ਹੈ ਅਤੇ ਭਾਈ ਉਹ ਦਰਗਾਹ ਵਿੱਚ ਦੇਣਦਾਰ ਹੁੰਦਾ। ਅਸੀਂ ਨਹੀਂ ਚਾਹੁੰਦੇ ਵੀ ਗੁਰੂ ਦੇ ਸਿੱਖ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਹੋਣ ਔਰ ਉੱਥੇ ਜਾ ਕੇ ਉਹਨਾਂ ਨੂੰ ਸਜ਼ਾ ਭੁਗਤਣੀ ਪਵੇ, ਅਤੇ ਗੁਰਸਿੱਖਾਂ ਨੂੰ ਆਪਣਾ ਕਾਰ ਵਿਹਾਰ ਬਿਲਕੁਲ ਸਾਫ਼ ਰੱਖਣਾ ਚਾਹੀਦਾ, ਸ਼ੁੱਧ ਰੱਖਣਾ ਚਾਹੀਦਾ ਹੈ। ਜੇ ਸਾਡਾ ਵਿਹਾਰ ਹੀ ਸ਼ੁੱਧ ਨਹੀਂ ਤਾਂ ਯਾਦ ਰੱਖਣਾ ਸਾਡਾ ਪਰਮਾਰਥ ਵੀ ਕਦੇ ਸਿੱਧ ਨਹੀਂ ਹੋ ਸਕਦਾ। ਪਹਿਲਾਂ ਆਹਾਰ ਸ਼ੁੱਧ, ਪਹਿਲੇ ਨੰਬਰ 'ਤੇ ਆਹਾਰ ਆਉਂਦਾ ਭੋਜਨ, ਪਹਿਲਾਂ ਆਹਾਰ ਸ਼ੁੱਧ ਕਰੋ, ਦੂਸਰੇ ਨੰਬਰ 'ਤੇ ਵਿਹਾਰ ਸ਼ੁੱਧ ਕਰੋ, ਆਪਣਾ ਕੰਮ ਕਾਰ ਠੀਕ ਕਰੋ, ਤੀਸਰੇ ਨੰਬਰ 'ਤੇ ਫਿਰ ਪਰਮਾਰਥ ਦੀ ਗੱਲ ਆ ਜਾਂਦੀ ਹੈ। ਜਿਹਦਾ ਆਹਾਰ ਸ਼ੁੱਧ ਹੈ, ਵਿਹਾਰ ਸ਼ੁੱਧ ਹੈ, ਤਾਂ ਫਿਰ ਉਹਦਾ ਪਰਮਾਰਥ ਸਿੱਧ ਹੁੰਦਾ, ਉਹਦਾ ਮਨ ਵੀ ਸ਼ੁੱਧ ਹੋ ਜਾਂਦਾ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਸਿੱਖਿਆ ਬਖਸ਼ੀਆਂ। ਬਈ ਕਈ ਲੋਕ ਐਸੇ ਵੀ ਨੇ ਜਿਹੜੇ ਲੈ ਕੇ ਮੁੱਕਰ ਜਾਂਦੇ ਨੇ, ਅਤੇ ਕਈ ਐਸੇ ਵੀ ਮੂਰਖ ਨੇ ਭਾਈ ਉਹ ਲੈ ਕੇ ਖਾਈ ਖਾਈ ਤੁਰੀ ਜਾਂਦੇ ਨੇ, ਅਤੇ ਨਾ ਆਪਣੇ ਸਰੀਰ ਦੀ ਪਰਵਾਹ, ਨਾ ਕੋਈ ਹੋਰ ਲੈਣ ਦੇਣ ਦੀ ਪਰਵਾਹ ਕਰਦੇ ਨੇ, ਅਤੇ ਭਾਈ ਉਹਨਾਂ ਨੂੰ ਵੀ ਫਿਰ ਕੀਤੀ ਦਾ ਫਲ ਇੱਕ ਦਿਨ ਭੋਗਣਾ ਪੈਂਦਾ ਹੈ।
ਕੀਤਿਆ ਦੁੱਖ ਭੂਖ ਸਦ ਮਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਿੰਨੇ ਐਸੇ ਵੀ ਜੀਵ ਨੇ ਜਿਨ੍ਹਾਂ 'ਤੇ ਦੁੱਖ ਅਤੇ ਭੁੱਖ ਦੀ ਹਮੇਸ਼ਾ ਲਈ ਮਾਰ ਵਗਦੀ ਹੈ, ਕਈਆਂ 'ਤੇ ਦੁੱਖ ਭੁੱਖ ਦੀ ਮਾਰ ਪਈ ਰਹਿੰਦੀ ਹੈ, ਨਾ ਕਦੇ ਰਾਜਵੀਂ ਰੋਟੀ ਖਾਣ ਨੂੰ ਮਿਲਦੀ ਹੈ, ਨਾ ਪਹਿਨਣ ਲਈ ਬਸਤਰ ਮਿਲਦੇ ਨੇ, ਐਸੀ ਦੁੱਖ ਭੁੱਖ ਦੀ ਮਾਰ ਵੀ ਕਈਆਂ 'ਤੇ ਪੈਂਦੀ ਹੈ।
ਦਾਤ ਤੇਰੀ ਦਾਤਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਦਾਤਾਰ, ਹੇ ਵਾਹਿਗੁਰੂ, ਇਹ ਵੀ ਤਾਂ ਇੱਕ ਤੇਰੀ ਦਾਤ ਹੀ ਹੈ। ਜਦੋਂ ਵਾਹਿਗੁਰੂ ਕਿਸੇ ਨੂੰ ਦੁੱਖ ਭੁੱਖ ਦੀ ਮਾਰ ਪਾਉਂਦਾ ਹੈ, ਹਜ਼ੂਰ ਕਹਿੰਦੇ ਇਹਨੂੰ ਵੀ ਵਾਹਿਗੁਰੂ ਦੀ ਦਾਤ ਹੀ ਸਮਝੋ, ਕਿਉਂਕਿ ਕਈ ਵਾਰੀ ਆਦਮੀ ਐਸ਼ੋ ਇਸ਼ਰਤ ਵਿੱਚ ਰੱਬ ਨੂੰ ਭੁੱਲਦਾ। ਜਦੋਂ ਦੁੱਖ ਭੁੱਖ ਉਸ 'ਤੇ ਆਉਂਦੀ ਹੈ, ਕੋਈ ਕਸ਼ਟ ਆਉਂਦਾ ਹੈ, ਤਾਂ ਫਿਰ ਉਹ ਰੱਬ ਨੂੰ ਯਾਦ ਕਰਦਾ। ਇਸੇ ਲਈ ਹਜ਼ੂਰ ਕਹਿੰਦੇ ਭਾਈ ਦੁੱਖ ਅਤੇ ਭੁੱਖ ਵੀ ਇਹ ਵਾਹਿਗੁਰੂ ਪਰਮੇਸ਼ਰ ਦੀਆਂ ਦਾਤਾਂ ਨੇ। ਜੇ ਅਸੀਂ ਸੁੱਖ ਨੂੰ ਵਾਹਿਗੁਰੂ ਦੀ ਦਾਤ ਸਮਝਦੇ ਹਾਂ, ਤਾਂ ਦੁੱਖ ਵੀ ਤਾਂ ਉਸੇ ਵਾਹਿਗੁਰੂ ਦੀ ਦਾਤ ਹੀ ਹੈ ਨਾ, ਇਹਨੂੰ ਵੀ ਵਾਹਿਗੁਰੂ ਦੀ ਦਾਤ ਹੀ ਸਮਝ ਕੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ। ਜਿਵੇਂ ਪਹਿਲਾਂ ਵੀ ਇੱਕ ਦਿਨ ਸਾਖੀ ਸੰਗਤਾਂ ਨੇ ਸੁਣੀ ਸੀ, ਇੱਕ ਰਾਜੇ ਦਾ ਬੜਾ ਸਿਆਣਾ ਵਫਾਦਾਰ ਨੌਕਰ ਸੀ, ਅਤੇ ਉਸਨੇ ਰਾਜੇ ਨੂੰ ਲਿਆ ਕੇ ਕੁਛ ਜੰਗਲ ਦੇ ਜ਼ਹਿਰੀਲੇ ਫਲ ਭੇਟ ਕੀਤੇ, ਅਤੇ ਨਾਲ ਹੀ ਬੇਨਤੀ ਕੀਤੀ, ਮਹਾਰਾਜ ਇਹ ਤਾਂ ਹੁਣ ਮੈਨੂੰ ਪਤਾ ਨਹੀਂ ਮਿੱਠੇ ਨੇ ਜਾਂ ਕੌੜੇ ਨੇ, ਤੁਸੀਂ ਪਹਿਲਾਂ ਛਕਣ ਲਈ ਮੈਨੂੰ ਦਿਓ, ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਾਂਗਾ ਤੁਹਾਡੇ ਖਾਣ ਦੇ ਯੋਗ ਹੈ ਕਿ ਨਹੀਂ। ਰਾਜੇ ਨੇ ਉਸਨੂੰ ਉਹ ਜ਼ਹਿਰੀਲੇ ਅਤੇ ਕੌੜੇ ਫਲ ਖਾਣ ਲਈ ਆਖਿਆ, ਅਤੇ ਜਦੋਂ ਉਹ ਖਾ ਰਿਹਾ ਸੀ ਅਤੇ ਨਾਲ ਨਾਲ ਰਾਜੇ ਦਾ ਬੜਾ ਸ਼ੁਕਰ ਵੀ ਕਰ ਰਿਹਾ ਸੀ। ਆਖਿਰ ਰਾਜੇ ਨੇ ਆਖਿਆ ਕਿ ਹੁਣ ਮੈਨੂੰ ਵੀ ਕੁਝ ਫਲ ਛਕ ਲੈਣ ਦੇ। ਉਹ ਕਹਿਣ ਲੱਗਾ ਮਹਾਰਾਜ ਤੁਸੀਂ ਨਾ ਹੀ ਛਕੋ ਤਾਂ ਚੰਗੀ ਗੱਲ ਹੈ। ਪਰ ਰਾਜੇ ਨੇ ਬਦੋ ਬਦੀ ਇੱਕ ਫਲ ਮੂੰਹ 'ਚ ਪਾਇਆ ਅਤੇ ਉਹ ਫਲ ਜ਼ਹਿਰੀਲਾ ਅਤੇ ਕੌੜਾ ਸੀ। ਰਾਜਾ ਬੜਾ ਹੈਰਾਨ ਹੋਇਆ, ਕਹਿਣ ਲੱਗਾ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ, ਇਹ ਫਲ ਕੌੜੇ ਨੇ ਜ਼ਹਿਰੀਲੇ ਨੇ, ਮੈਂ ਤੈਨੂੰ ਨਾ ਹੀ ਦਿੰਦਾ। ਤਾਂ ਅੱਗੋਂ ਸਿਆਣੇ ਨੌਕਰ ਨੇ ਆਖਿਆ ਕਿ ਇਹ ਰਾਜਨ, ਤੁਹਾਡੇ ਇਹਨਾਂ ਮੁਬਾਰਕ ਦਸਤਾਂ ਤੋਂ ਮੈਨੂੰ ਇੰਨੇ ਮਿੱਠੇ ਫਲ, ਮਿੱਠੇ ਪਦਾਰਥ ਮਿਲਦੇ ਰਹੇ ਨੇ, ਜੇ ਅੱਜ ਇੱਕ ਦਿਨ ਵਾਸਤੇ ਮੈਨੂੰ ਕੌੜੇ ਫਲ ਵੀ ਛਕਣੇ ਪੈ ਗਏ ਤਾਂ ਮੈਂ ਇਨਕਾਰ ਕਰਦਾ। ਇਹ ਕੋਈ ਮੇਰੀ ਸਮਝਦਾਰੀ ਸੀ? ਇਹ ਕੋਈ ਮੇਰੀ ਦਿਆਨਤਦਾਰੀ ਸੀ? ਇਹ ਕੋਈ ਮੇਰੀ ਵਫਾਦਾਰੀ ਸੀ? ਜਿਨ੍ਹਾਂ ਹੱਥਾਂ ਤੋਂ ਇੰਨੇ ਸੁੱਖ ਸਾਨੂੰ ਮਿਲਦੇ ਨੇ, ਅਤੇ ਜੇ ਕਿਧਰੇ ਮਾੜਾ ਮੋਟਾ ਦੁੱਖ ਵੀ ਆ ਜਾਵੇ ਤਾਂ ਹਜ਼ੂਰ ਕਹਿੰਦੇ ਇਹ ਪੇ ਦਾਤ ਤੇਰੀ ਦਾ ਤਰ, ਇਹਨੂੰ ਵੀ ਵਾਹਿਗੁਰੂ ਦੀ ਦਾਤ ਸਮਝੋ ਅਤੇ ਵਾਹਿਗੁਰੂ ਦਾ ਸਿਮਰਨ ਕਰੋ, ਅਤੇ ਸਿਮਰਨ ਦੇ ਨਾਲ ਸਾਰੇ ਦੁੱਖ ਆਪਣੇ ਆਪ ਹੀ ਦੂਰ ਹੁੰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਇਹ ਐਸੀ ਸਿੱਖਿਆ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ।
ਬੰਦ ਖਲਾਸੀ ਭਾਣੇ ਹੋ,
ਹਜ਼ੂਰ ਕਹਿੰਦੇ ਨੇ ਭਾਈ ਵਾਹਿਗੁਰੂ ਦੇ ਭਾਣੇ ਵਿੱਚ ਹੀ ਜੀਵ ਦੀ ਬੰਦ ਖਲਾਸੀ ਹੁੰਦੀ ਹੈ। ਬੰਦ ਖਲਾਸੀ ਤੋਂ ਮੁਰਾਦ ਹੈ ਆਹ ਜਿਹੜੀ ਸੰਸਾਰ ਦੀ ਕੈਦ ਹੈ, ਇਸ ਤੋਂ ਛੁਟਕਾਰਾ ਹਾਸਲ ਹੁੰਦਾ ਹੈ।
ਹੋਰ ਆਖ ਨਾ ਸਕੈ ਕੋ,
ਹਜ਼ੂਰ ਕਹਿੰਦੇ ਨੇ ਇਸ ਤੋਂ ਬਿਨਾਂ ਹੋਰ ਕੋਈ ਵੀ ਇਹ ਗੱਲ ਕਹਿ ਨਹੀਂ ਸਕਦਾ, ਬਈ ਇਹ ਨਹੀਂ ਇਉਂ ਨਹੀਂ ਇਉਂ ਇਹ ਗੱਲ ਹੋ ਸਕਦੀ ਹੈ। ਜਿੰਨਾ ਚਿਰ ਮਨੁੱਖ ਵਾਹਿਗੁਰੂ ਦੇ ਪਾਣੀ ਵਿੱਚ ਨਹੀਂ ਚੱਲਦਾ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਹੋ ਕੇ ਨਹੀਂ ਚੱਲਦਾ, ਉਹਨਾਂ ਚਿਰ ਤੱਕ ਉਹਦੀ ਕਦੇ ਬੰਦ ਖਲਾਸੀ ਨਹੀਂ ਹੋ ਸਕਦੀ।
ਜੇ ਕੋ ਖਾਇਕ ਆਖਣ ਪਾਏ,
ਹਜ਼ੂਰ ਕਹਿੰਦੇ ਨੇ ਜੇ ਕੋਈ ਖਾਇਕ ਦਾ ਅਰਥ ਹੈ ਮੂਰਖ, ਜੇ ਕੋਈ ਮੂਰਖ ਆਦਮੀ ਇਹ ਗੱਲ ਆਖੀ ਆਖਣ ਪਾਏ ਵੀ ਮੈਂ ਇਹ ਗੱਲ ਕਹਿ ਸਕਦਾ ਹਾਂ ਬਈ ਬੰਦ ਖਲਾਸੀ ਕਿਵੇਂ ਹੋ ਸਕਦੀ ਹੈ।
ਜਾਣੇ ਜੇਤੀਆ ਮੋਹ ਖਾ,
ਹਜ਼ੂਰ ਕਹਿੰਦੇ ਨੇ ਫਿਰ ਉਹੀ ਜਾਣਦਾ ਜਿੰਨੀਆਂ ਮੂੰਹ ਤੇ ਉਹ ਜੁੱਤੀਆਂ ਖਾਂਦਾ ਹੈ। ਇਸ ਲਈ ਵਾਹਿਗੁਰੂ ਦੇ ਸਾਹਮਣੇ ਕਿਸੇ ਦਾ ਹੰਕਾਰ ਨਹੀਂ ਚੱਲਦਾ, ਕਿਸੇ ਦਾ ਜ਼ੋਰ ਨਹੀਂ ਚੱਲਦਾ। ਵਾਹਿਗੁਰੂ ਦੇ ਘਰ ਵਿੱਚ ਤਾਂ ਨਿਮਾਣੇ ਹੀ ਮਾਣ ਪ੍ਰਾਪਤ ਕਰਦੇ ਹਨ।
ਆਪੇ ਜਾਣੇ ਆਪੇ ਦੇ,
ਹਜ਼ੂਰ ਕਹਿੰਦੇ ਨੇ ਵਾਹਿਗੁਰੂ ਆਪਣੇ ਗੁਣਾਂ ਨੂੰ ਆਪ ਹੀ ਜਾਣਦਾ ਹੈ, ਅਤੇ ਜਿੰਨੇ ਜੀਵ ਨੇ ਉਹਨਾਂ ਦੀ ਅੰਦਰਲੀ ਭਾਵਨਾ ਨੂੰ ਹੀ ਉਹ ਆਪ ਜਾਣਦਾ ਹੈ, ਅਤੇ ਆਪੇ ਦੇ ਆਪੇ ਸਾਰਿਆਂ ਨੂੰ ਜਿਹੜੀ ਵੀ ਉਹ ਦਾਤ ਉਹਨਾਂ ਨੂੰ ਲੋੜੀਂਦੀ ਹੁੰਦੀ ਹੈ ਉਹ ਦਾਤ ਵੀ ਵਾਹਿਗੁਰੂ ਆਪ ਹੀ ਦਿੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਖ ਹੈ ਸੇ ਪੇ ਕੇਈ ਕੇ, ਜਿਹੜੇ ਇਹ ਵੀ ਗੱਲ ਆਖਦੇ ਨੇ ਨਾ, ਅਤੇ ਉਹ ਵੀ ਬਈ ਕੋਈ ਕੋਈ ਮਹਾਂਪੁਰਖ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਵੀ ਵਾਹਿਗੁਰੂ ਆਪ ਹੀ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਅਤੇ ਆਪ ਹੀ ਉਹ ਸਭ ਦਾਤਾਂ ਦਿੰਦਾ ਹੈ। ਜੋ ਜੋ ਕਿਸੇ ਦੇ ਮਨ ਦੀ ਭਾਵਨਾ, ਜੋ ਜੋ ਸ਼ਰਧਾ ਹੁੰਦੀ ਹੈ ਉਹ ਦਾਤ ਵਾਹਿਗੁਰੂ ਸਾਰਿਆਂ ਨੂੰ ਦਿੰਦਾ ਹੈ। ਇਹ ਗੱਲ ਕਹਿਣ ਵਾਲੇ ਵੀ ਭਾਈ ਕੋਈ ਕੋਈ ਵਿਰਲੇ ਹੀ ਗੁਰਮੁਖ ਹਨ। ਲੋ ਹਜ਼ੂਰ ਕਹਿੰਦੇ ਨੇ ਉਹ ਦਾਤੇ ਦੀਆਂ ਦਾਤਾਂ ਤੇ ਬੇਅੰਤ ਨੇ, ਪਰ ਸਭ ਤੋਂ ਵੱਡੀ ਦਾਤ ਉਸਦੀ ਕਿਹੜੀ ਹੈ ਉਹਦੇ ਬਾਰੇ ਹਜ਼ੂਰ ਇਸ ਗੱਲ ਦਾ ਨਿਰਣਾ ਕਰ ਰਹੇ ਹਨ। ਜਿਸਨੂੰ ਬਖਸ਼ੇ ਸਿਫਤ ਸਲਾਹ, ਵੀ ਸਿਫਤ ਸਲਾਹ ਦੀ ਦਾਤ ਸਭ ਤੋਂ ਵੱਡੀ ਦਾਤ ਹੈ। ਜਿਸਨੂੰ ਅਕਾਲ ਪੁਰਖ ਵਾਹਿਗੁਰੂ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ ਦੇਵੇ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ, ਇਹ ਨਾਮ ਕੀਰਤਨ ਦੀਆਂ ਦਾਤਾਂ, ਸਿਫਤ ਸਲਾਹ ਦੀਆਂ ਦਾਤਾਂ ਜਿਸਨੂੰ ਵਾਹਿਗੁਰੂ ਬਖਸ਼ਿਸ਼ ਕਰ ਦੇਵੇ।
ਨਾਨਕ ਪਾਤਸ਼ਾਹੀ ਪਾਤਸ਼ਾਹ,
ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ ਗੁਰਮੁਖੋ ਉਹ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਜਿਹੜੇ ਦੁਨੀਆਂ ਦੇ ਪਾਤਸ਼ਾਹ ਨੇ ਉਹ ਉਹਨਾਂ ਤੋਂ ਵੀ ਬੇਪਰਵਾਹ ਹੋ ਜਾਂਦਾ ਹੈ, ਉਹ ਵੀ ਉਹਨਾਂ ਦੇ ਦਰ 'ਤੇ ਆ ਕੇ ਝੁਕਦੇ ਨੇ, ਔਰ ਉਹਨਾਂ ਨੂੰ ਇੰਨੀ ਉੱਚੀ ਅਤੇ ਵੱਡੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਜਿਸ ਨੂੰ ਵਾਹਿਗੁਰੂ ਸਿਫ ਸਲਾਹ ਦੀ ਦਾਤ ਬਖਸ਼ਿਸ਼ ਕਰ ਦੇਵੇ, ਨਾਨਕ ਪਾਤਸ਼ਾਹੀ ਪਾਤਸ਼ਾਹੋ, ਉਹ ਫਿਰ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਬਣ ਜਾਂਦੇ ਨੇ, ਰਾਜਿਆਂ ਦੇ ਵੀ ਮਹਾਰਾਜਾ ਬਣ ਜਾਂਦੇ ਨੇ। ਇਹ ਐਸੀ ਦਾਤ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਦਿੰਦਾ ਹੈ ਜਿਹੜੇ ਕੀਰਤਨ ਭਗਤੀ ਨਾਲ ਜੁੜਦੇ ਨੇ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਵਾਹਿਗੁਰੂ ਦੇ ਭਗਤਾਂ ਦੇ ਬਰਾਬਰ ਹੋਰ ਕੋਈ ਰਾਜਾ, ਕੋਈ ਪੰਡਿਤ, ਕੋਈ ਸੂਰਮਾ, ਕੋਈ ਹੋਰ ਦਾਨੀ ਵੀ ਨਹੀਂ ਹੋ ਸਕਦਾ ਜਿਨ੍ਹਾਂ ਨੂੰ ਵਾਹਿਗੁਰੂ ਸਿਫ ਸਲਾਹ ਦੀ ਦਾਤ ਬਖਸ਼ਿਸ਼ ਕਰ ਦੇਵੇ, ਅਤੇ ਫਿਰ ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਨੇ। ਇਹ ਐਸੀ ਉੱਚੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਹੈ। सुन के मन विच वसाउणा है, इहदे नाल साडे जीवन की सफलता होवेगी। सब संगतां दा हार्दिक धन्नवाद, होईआं भुल्लां चुक्कां लई खिमा करना।